दरबार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास याही कुल ते प्रगट होए ताई कुल को नाम पुन द्वादश गुरिंड का मेरी है प्रणाम पर जाते हर को नाम काम धैन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिदवसै संत प्रताप दुरत सब नसै संत का संग वड भागी पाइए संत की सेवा हर नाम त्याइए नाम तुल्य कछ अवर न होए नानक गुरमुख नाम पावे जन कोए सतगुरां दी साजी निवाजी उपस्थित सत्संग जीओ मन बिरतियां नूं एकागर करदे होए रसना नूं पवित्र करिए एक बार सब गज के आखिए धन श्री सतगुरु राम सिंह सच्चे पातशाह जी जिन्हां दी अपार बख्शिश दा सदका सानूं इस भाग समा मिलिया जीवन मिलिया जीवन च लाह लैण दा सुभाग समा मिलिया सतगुरु मिलिया सतगुरु ने ज्ञान बख्शिया नाम बख्शिया सिखी बख्शी अमृत की दात बख्शी सतसंगत बख्शी ते अपने चरणा दी कमलां दी मौज बख्शी ते उन्हां दे चरणा विच रह के असी जिथे जीवन का सुख लै रहे हैं उत्थे असी सतगुरां दी घर दी सेवा करके संतां दा साधां दी सेवा करके नाम जप के गुरु का दर्शन करके साध संग दा दर्शन करके अपने जीवन का लाहा लै रहे हैं ये सारी कृपा सतगुरु जगजीत सिंह सच्चे पातशाह जी की है एक बार सब कद के आखिए धन श्री सतगुरु जगजीत सिंह सच्चे पातशाह जिन्हों की बख्शिश के नाल अज भी असी अपने जीवन का लाहा लै रहे हैं जिन्होंने ये साड़ी की कमाई में सफल करना समय के मालिक सतगुरु की मोहर नहीं जिन्ना चर लगती प्रमाणता नहीं होंगी उन्ना चर सफल नहीं होंगे नाम जपया बाणी पढ़ी सेवा करी तो इस वास्ते समय के मालिक सतगुरु ने याद करिए सब कहो धन श्री सतगुरु उदय सिंह जी सच्चे पातशाह जिन्हों की रचना आप गुरबाणी चो पढ़ते हैं सच्चे पातशाह गुरु अर्जन देव पातशाह जी ने सिखा ने पूछा सच्चे पातशाह सुनिया नाम जपना बड़ा औखा है गुरु नानक देव पातशाह जी हुक्म किया आखण औखा साचा नाओ ਤੁਹਾਡੇ ਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਕਿ ਤੁਹਾਨੂੰ ਨਾਮ ਜਪਣਾ ਔਖਾ ਨਹੀਂ ਲੱਗਦਾ ਪਰ ਜਿਹੜੇ ਕਿਰਤ ਕੰਮ ਕਰਦੇ ਆ ਵਿਹਾਰ ਵਿੱਚ ਰੁੱਝੇ ਆ ਰੀਤੀਆਂ ਰਿਵਾਜਾਂ ਵਿੱਚ ਰੁੱਝੇ ਹੋਏ ਆ ਸਿਆਸਤ ਵਿੱਚ ਜਿਹੜੇ ਲੋਕ ਰੁੱਝ ਗਏ ਨੇ ਜਿਹੜੇ ਮਾਇਆ ਦੇ ਬੰਧਨਾਂ ਵਿੱਚ ਫਸ ਗਏ ਨੇ ਮੋਹ ਦੇ ਜਾਲ ਵਿੱਚ ਫਸ ਗਏ ਨੇ ਵਿਕਾਰਾਂ ਦੇ ਜਾਲ ਵਿੱਚ ਫਸ ਗਏ ਨੇ ਨਸ਼ਿਆਂ ਦੇ ਜਾਲ ਵਿੱਚ ਫਸ ਗਏ ਨੇ ਹੋਰ ਲੜਾਈ ਝਗੜਿਆਂ ਦੇ ਜਾਲ ਵਿੱਚ ਫਸ ਕੇ ਜੇਲ੍ਹਾਂ ਵਿੱਚ ਪਹੁੰਚ ਗਏ ਨੇ ਉਹਨਾਂ ਕੋਲੋਂ ਤੇ ਇਹ ਆਖਣਾ ਨਾਮ ਜਪਣਾ ਬੜਾ ਔਖਾ ਇੱਕ ਵਾਰੀ ਚਾਰ ਪੰਜ ਸਿੱਖ ਦਿਹਾੜੀਦਾਰ ਜਾ ਰਹੇ ਸੀ ਰਲੇ ਤੇ ਉਹ ਜਿੱਥੇ ਕੰਮ ਮਿਲਦਾ ਸੀ ਉਹ ਉਹਨਾਂ ਨੂੰ ਕੰਮ ਮਿਲਿਆ ਨਹੀਂ। ਵਿਚਾਰੇ ਬੜੇ ਮਸੋਸੇ, ਬੜੇ ਉਦਾਸ ਮਨ ਦੇ ਨਾਲ ਵਾਪਸ ਮੁੜੇ ਆਉਂਦੇ ਆ ਕਿ ਅੱਜ ਕੀ ਖਾਵਾਂਗੇ, ਕੰਮ ਨਹੀਂ ਮਿਲਿਆ। ਤੁਰੇ ਆਉਂਦੇ ਤਾਂ ਉੱਥੇ ਇੱਕ ਸਾਧ ਬੈਠਾ ਸੀ, ਕਹਿੰਦੇ ਆਹ ਦੇਖ ਲਓ ਰੱਬ ਨੇ ਇਹਨਾਂ ਨੂੰ ਕਿੰਨੇ ਸੁੱਖ ਬੈਠੇ, ਕਿੰਨੇ ਸੁੱਖ ਦਿੱਤੇ। ਬੈਠੇ ਮਾਲਾ ਫਿਰੀ ਜਾਂਦੇ, ਕੀ ਕੜਾਵਾ ਕੁੜਾ ਮਿਲਦੇ ਆ, ਹੋਰ ਪਦਾਰਥ ਮਿਲਦੇ ਆ, ਸੁਖੀ ਆ, ਛਾਵੇਂ ਬੈਠੇ ਰਹਿੰਦੇ ਆ। ਹਾਂਜੀ ਹਾਂਜੀ, ਕਥਾ ਕਰ ਰਿਹਾ ਸੀ ਹਰਿਮੰਦਰ। ਹਾਂ ਇਹਨਾਂ ਨੂੰ ਸਤਿਗੁਰਾਂ ਨੇ ਕਿੰਨੇ ਸੁੱਖ ਦਿੱਤੇ, ਕੁਛ ਕਰਨਾ ਹੀ ਨਹੀਂ ਪੈਂਦਾ ਤੇ ਸੁੱਖ ਸਾਰੇ ਆ, ਛਾਵੇਂ ਬੈਠੇ ਰਹਿੰਦੇ ਆ, ਭਾਵੇਂ ਅੰਦਰ ਬਹਿਣ ਭਾਵੇਂ ਬਾਹਰ ਬਹਿਣ, ਕੰਮ ਕੋਈ ਨੀ, ਚਿੰਤਾ ਕੋਈ ਨੀ, ਫਿਕਰ ਕੋਈ ਨੀ, ਬੜੇ ਸੁੱਖ ਆ ਇਹਨਾਂ ਨੂੰ। ਉਹ ਕਹਿੰਦੇ ਆ ਸੱਚੇ ਪਾਤਸ਼ਾਹ ਸਾਨੂੰ ਵੀ ਅਸਾਧ ਵਰਗਾ ਬਣਾ ਦੇ, ਸਾਨੂੰ ਵੀ ਕਿਤੇ ਬੈਠਿਆਂ ਬਿਠਾਇਆ ਮਿਲ ਜਾਇਆ ਕਰੇ। ਸਾਧ ਦੇ ਕੰਨ ਵਿੱਚ ਇਹ ਗੱਲ ਪੈ ਗਈ ਕਿ ਉਹ ਇਹ ਗੱਲ ਕਹਿ ਰਿਹਾ ਮੇਰੇ ਘਰ ਦੇ ਕੋਲ ਦੀ ਲੰਘ ਦੇ ਕੇ ਸਾਨੂੰ ਵੀ ਸਾਧ ਵਰਗਾ ਬਣਾ ਦੇ, ਸਾਨੂੰ ਵੀ ਬੈਠੇ ਬਿਠਾਇਆਂ ਖਾਣ ਨੂੰ ਮਿਲ ਜਾਇਆ ਕਰੇ, ਇਹ ਸੁੱਖ ਮਿਲ ਜਾਏ। ਸੰਤ ਆਪਣੇ ਆਸਣ ਤੋਂ ਉੱਠੇ, ਫੁਰਨਾ ਹੋਇਆ, ਪ੍ਰੇਰਨਾ ਮਿਲੀ ਤੇ ਆਵਾਜ਼ ਮਾਰਦੇ ਆ, ਭਾਈ ਵੀਰੋ ਠਹਿਰੋ, ਜਰਾ ਠਹਿਰੋ, ਆ ਜਾਓ ਦਰਸ਼ਨ ਦਿਓ, ਆਓ ਜਲ ਪਾਣੀ ਛਕਾਈਏ, ਕੁਛ ਪ੍ਰਸ਼ਾਦਾ ਪਾਣੀ ਛਕਾਈਏ ਤੁਹਾਨੂੰ, ਆ ਜਾਓ। ਆ ਗਏ, ਕੱਪੜਾ ਵਿਛਾਇਆ, ਹੱਥ ਪੈਰ ਧੁਆ ਕੇ ਬਿਠਾ ਦਿੱਤਾ, ਪ੍ਰਸ਼ਾਦਾ ਛਕਾ ਦਿੱਤਾ। ਪ੍ਰਸ਼ਾਦਾ ਜਦੋਂ ਛਕ ਲਿਆ ਤੇ ਸੰਤ ਪੁੱਛਦੇ ਆ ਤੁਸੀਂ ਕੀ ਕਰਦੇ ਹੁੰਦੇ ਆ, ਕਹਿੰਦੇ ਜੀ ਅਸੀਂ ਦਿਹਾੜੀ ਦੱਪਾ ਕਰਕੇ ਟਾਈਮ ਪਾਸ ਕਰਦੇ ਆ, ਤੇ ਅੱਜ ਸਾਨੂੰ ਮਿਲੀ ਨਹੀਂ ਹੈ, ਅੱਜ ਕਿਸੇ ਨੇ ਕੰਮ ਤੇ ਰੱਖਿਆ ਨਹੀਂ ਤਾਂ ਅਸੀਂ ਪਰੇਸ਼ਾਨ ਆ। ਤੇ ਸੰਤ ਉਹਨਾਂ ਨੂੰ ਪੁੱਛਦੇ ਆ ਤੁਹਾਨੂੰ ਕਿੰਨੇ ਕੁ ਪੈਸੇ ਮਿਲ ਜਾਂਦੇ ਆ, ਕਹਿੰਦੇ ਜੀ ਕਿੱਥੇ ਪੈਸੇ ਮਿਲਦੇ ਆ ਜੀ, ਰੋਟੀ ਦਾ ਇੱਕ ਡੰਗ ਜੋਗੇ ਰੋਟੀ ਜੋਗੇ ਕਮਾਉਂਦੇ ਆ, ਦੂਜੇ ਡੰਗ ਭੁੱਖੇ ਹੀ ਰਹਿੰਦੇ ਆ। ਥੋੜੇ ਜੇ ਪੈਸੇ ਮਿਲਦੇ ਆ, ਗੁਜ਼ਾਰਾ ਨਹੀਂ ਚੱਲਦਾ ਪਿਆ। ਸੰਤਾਂ ਨੇ ਆਖਿਆ ਜੇ ਤੁਸੀਂ ਮੇਰੇ ਵਾਲਾ ਕੰਮ ਕਰ ਲਓ ਤੇ ਪ੍ਰਸ਼ਾਦਾ ਦੋਵੇਂ ਟਾਈਮ ਤੁਹਾਨੂੰ ਰਜਵਾਂ ਮਿਲੂ ਤੇ ਥੋੜੀ ਬਹੁਤੀ ਮਾਇਆ ਵੀ ਦੇ ਦਿਆ ਕਰਾਂਗੇ ਪਰਿਵਾਰ ਵਾਸਤੇ। ਉਹਨੇ ਆਖਿਆ ਜੀ ਬੜਾ ਚੰਗਾ ਕੰਮ ਹੈ ਜੀ, ਦੱਸ ਦਿਓ ਸਾਨੂੰ, ਕਰਾਂਗੇ ਕੰਮ, ਬੜਾ ਚੰਗਾ, ਦੱਸੋ ਕਰਾਂਗੇ। ਸੰਤਾਂ ਨੇ ਆਖਿਆ ਫਿਰ ਤੁਹਾਨੂੰ ਇਸ਼ਨਾਨ ਕਰਨਾ ਪਏਗਾ, ਇਸ਼ਨਾਨ ਕਰ ਆਓ। ਲਾਗੇ ਝੀਲ ਸੀ, ਤਲਾਬ ਸੀ ਛੱਪੜ, ਉਹਦੇ ਵਿੱਚ ਡੁਬਕੀਆਂ ਲਗਾ ਕੇ ਤੇ ਆਪਣੇ ਜਿਹੜੇ ਕੱਪੜੇ ਉਹਨਾਂ ਨੇ ਲਪਾਏ ਹੋਏ ਸੀ ਨਿਚੋੜ ਨਿਚਾੜ ਕੇ ਉਹਦੇ ਨਾਲ ਪਿੰਡਾ ਪੁੰਡਾ ਪੂਜ ਲਿਆ ਤੇ ਉਹੀ ਧੋਤੀਆਂ ਤੇ ਉਹੀ ਕੱਪੜੇ ਉੱਤੇ ਲੈ ਕੇ ਆ ਗਏ। ਸੰਤਾਂ ਨੇ ਕੰਨ ਵਿੱਚ ਭਜਨ ਦੱਸ ਦਿੱਤਾ, ਮਾਲਾ ਫੜਾ ਦਿੱਤੀਆਂ, ਆਸਣ ਵਿਛਾ ਦਿੱਤਾ, ਆਖਿਆ ਤੁਸੀਂ 8 ਘੰਟੇ ਕੰਮ ਕਰਦੇ ਆ ਤੇ ਮੇਰੇ ਕੋਲ ਵੀ ਤੁਸੀਂ ਇੱਥੇ 8 ਘੰਟੇ ਬਹਿ ਕੇ ਆਹ ਨਾਮ ਸਿਮਰਨ ਕਰਨਾ, ਆਹ ਤੁਸੀਂ ਜਪੀ ਜਾਓ, ਮਾਲਾ ਗੇੜੀ ਜਾਓ ਤੇ ਮੂੰਹ ਚੋਂ ਆ ਕਹੀ ਜਾਓ, ਤੇ ਇੰਨੇ ਪੈਸੇ ਵੀ ਮਿਲਣਗੇ ਜਿੰਨੇ ਤੁਹਾਨੂੰ ਦਿਹਾੜੀ ਤੇ ਮਿਲਦੀ ਆ ਉਹਦੇ ਨਾਲੋਂ ਥੋੜੇ ਜ਼ਿਆਦਾ, ਤੇ ਦੋਵੇਂ ਟਾਈਮ ਦਾ ਲੰਗਰ ਵੀ ਮਿਲੇਗਾ। ਬੜੇ ਖੁਸ਼ ਹੋਏ, ਬੜਾ ਚਾਅ ਚੜਿਆ ਵੀ ਆਹ ਤੇ ਸੱਚੇ ਪਾਤਸ਼ਾਹ ਨੇ ਢੋਹ ਬੜਾ ਚੰਗਾ ਲਾਇਆ। ਮਾਲਾ ਫੜ ਕੇ ਬੈਠ ਕੇ, ਵਿਚਾਰੇ ਕਦੀ ਬੈਠੇ ਨਹੀਂ, ਬੈਠਣ ਦੀ ਆਦਤ ਨਹੀਂ ਸੀ, ਮਨ ਤੇ ਬੜਾ ਉਚਾਟ ਸੀ, ਤੇ ਜਦੋਂ ਬੈਠੇ ਥੋੜਾ ਚਿਰ ਤੇ ਬੜਾ ਚੰਗਾ ਲੱਗਿਆ, ਤੇ ਥੋੜੇ ਚਿਰ ਬਾਅਦ ਫਿਰ ਆਵਾਸੀਆਂ ਆਉਣ ਲੱਗ ਪਈਆਂ, ਗੋਡੇ ਦੁਖਣ ਲੱਗ ਪਏ, ਬੈਠਣਾ ਔਖਾ ਹੋ ਗਿਆ, ਕਦੀ ਇੱਧਰ ਨੂੰ ਵੇਖਦੇ ਆ, ਕਦੀ ਉੱਧਰ ਨੂੰ ਵੇਖਦੇ ਆ। ਉਸ ਤੋਂ ਬਾਅਦ ਇੰਨਾ ਜਕੜਨ ਮਹਿਸੂਸ ਹੋਈ ਕਿ ਅਸੀਂ ਤੇ ਜੇਲ੍ਹ ਵਿੱਚ ਫਸ ਗਏ ਹਾਂ, ਇੰਨਾ ਔਖਾ ਬੈਠਣਾ, ਆ ਮਾਲਾ ਦੇ ਨਾਲ ਕੁਛ ਮੂੰਹ ਚ ਕਹੀ ਜਾਣਾ, ਇੰਨਾ ਔਖਾ ਲਗਾਤਾਰ ਕਹੀ ਜਾਣਾ, ਇਹ ਤੇ ਬੜਾ ਔਖਾ ਆ, ਬਹੁਤ ਔਖਾ ਆ। ਇੱਕ ਦੂਜੇ ਨੂੰ ਕਹਿੰਦਾ ਮੈਂ ਤੇ ਲੱਗਿਆ ਭੱਜਣ, ਇਹ ਤੇ ਬੜਾ ਔਖਾ ਕੰਮ ਆ। ਕਹਿੰਦਾ ਦੋਵੇਂ ਟਾਈਮ ਰੋਟੀ ਨਾਲੇ ਪੈਸੇ ਨਾਲੇ ਸੁੱਖ ਨਾਲੇ ਛਾਂ। ਕਹਿੰਦਾ ਨਾ ਨਾ, ਮੈਂ ਧੁੱਪੇ ਖਲੋਤਾ ਰਹੂੰਗਾ, ਮੈਨੂੰ ਉਹ ਚੰਗੀ ਹਵਾ, ਆਹ ਬਹਿਣਾ ਔਖਾ ਬੜਾ ਮੈਨੂੰ, ਮੈਂ ਨਹੀਂ ਬਹਿ ਸਕਦਾ। ਦੂਜਾ ਕਹਿੰਦਾ ਮੈਂ ਵੀ ਭੱਜਣ ਵਾਲਾ ਆ। ਹੌਲੀ ਹੌਲੀ ਉਹਨਾਂ ਸਾਰਿਆਂ ਦਾ ਮਨ ਬਣ ਗਿਆ ਕਿ ਇਹ ਦੇਖੋ ਨਹੀਂ ਸੌਖਾ ਲੱਗਦਾ, ਹੈ ਬੜਾ ਔਖਾ। 1 ਘੰਟਾ ਨਹੀਂ ਉਹਨਾਂ ਕੋਲ ਪੂਰਾ ਕਰ ਹੋਇਆ, ਤੇ ਉੱਥੇ ਹੀ ਮਾਲਾ ਰੱਖ ਕੇ, ਉੱਥੇ ਹੀ ਆਸਣ ਛੱਡ ਕੇ, ਤੇ ਉਹ ਭੱਜ ਗਏ। ਭੁੱਖੇ ਰਹਿਣਾ ਮਨਜ਼ੂਰ ਆ, ਥੋੜਾ ਖਾ ਲੈਣਾ ਮਨਜ਼ੂਰ ਆ, ਇਹ ਨਹੀਂ ਕੰਮ ਹੋਣਾ। ਜਿਹੜਾ ਕੰਮ ਤੁਹਾਨੂੰ ਸਤਿਗੁਰਾਂ ਨੇ ਦੇ ਦਿੱਤਾ ਤੇ ਤੁਸੀਂ 8-8, 10-10 ਘੰਟੇ ਕਰ ਸਕਦੇ ਆ, ਰਾਤ ਵੀ ਕਰ ਸਕਦੇ, ਦਿਨੇ ਵੀ ਕਰ ਸਕਦੇ ਆ, ਲੋਕ ਤੇ ਡਰਦੇ ਆ। ਮੈਂ ਕਿਸੇ ਪਿੰਡ ਵਿੱਚ ਗਿਆ, ਲੋਕ ਆ ਗਏ ਮੇਰੇ ਕੋਲ, ਬਾਬਾ ਜੀ ਸੁਣਾਓ ਕੋਈ ਗੱਲ, ਤੇ ਮੈਂ ਕਿਹਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਭਜਨ ਦੱਸੂਗਾ ਕੰਨ ਵਿੱਚ, ਫਿਰ ਉਸ ਭਜਨ ਦੇ ਬਾਰੇ ਦੱਸੂਗਾ ਕਿ ਉਹਦਾ ਫਾਇਦਾ ਕੀ ਆ। ਕਹਿੰਦੇ ਨਾ ਬਾਬਾ ਇਹ ਭਾਰ ਇਹ ਸਾਡੇ ਕੋਲ ਨੀ ਇਹ ਚੱਕ ਹੋਣਾ, ਇਹ ਭਾਰ ਸਾਨੂੰ ਨਾ ਚੁਕਾਓ, ਅਸੀਂ ਨੀ, ਨਾ ਬਾਬਾ ਇਹ ਪਾਪ ਸਾਡੇ ਕੋਲ ਨੀ, ਸਾਡੇ ਕੋਲ ਨਾ ਕਰਾਓ। ਲੋਕ ਡਰਦੇ ਆ ਨਾਮ ਲੈਣ ਤੋਂ, ਜਪਣ ਤੋਂ, ਭਾਰ ਸਮਝਦੇ ਆ, ਪਾਪ ਸਮਝਦੇ ਆ, ਡਰ ਸਮਝਦੇ ਆ। ਤੇ ਤੁਹਾਡੇ ਤੇ ਸੱਚੇ ਪਾਤਸ਼ਾਹ ਕਿੱਡੀ ਅਪਾਰ ਕਿਰਪਾ ਕੀਤੀ ਹੈ, ਕਿੱਡੀ ਬਖਸ਼ਿਸ਼ ਆ ਤੁਹਾਡੇ ਤੇ, ਤੁਹਾਡੇ ਪਰਿਵਾਰਾਂ ਤੇ, ਕਿ ਤੁਸੀਂ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਨਾਮ ਹੀ ਜਪਦੇ ਜਿੱਥੋਂ ਲੋਕ ਡਰਦੇ ਆ। ਤੇ ਸੱਚੇ ਪਾਤਸ਼ਾਹ ਉਹਨਾਂ ਵਾਸਤੇ ਲਿਖਿਆ, ਆਖਣ ਔਖਾ ਸਾਚਾ ਨਾ ਹੋ, ਬੜਾ ਔਖਾ ਆ ਉਹਨਾਂ ਵਾਸਤੇ। ਤੇ ਜਿਨ੍ਹਾਂ ਨੂੰ ਇਹਦਾ ਸਵਾਦ ਆ ਜਾਂਦਾ ਨਾ ਨਾਮ ਦਾ, ਜਿਨ੍ਹਾਂ ਨੂੰ ਰਸ ਆ ਜਾਂਦਾ, ਤੇ ਉਹ ਫਿਰ ਹੋਰ ਗੱਲਾਂ ਨਹੀਂ ਕਰਦੇ, ਉਹ ਫਿਰ ਦਿਨ ਰਾਤੀ ਆ ਰਾਤ ਦਾ ਉਹ ਪਿਆਰੋ, ਫਿਰ ਦਿਨ ਰਾਤ ਨਾਮ ਦਾ ਹੀ ਰਸ ਲੈਂਦੇ ਆ, ਨਾਮ ਦਾ ਹੀ ਸਵਾਦ ਲੈਂਦੇ ਆ, ਫਿਰ ਨਾਮ ਦੇ ਨਾਲ ਹੀ ਫਿਰ ਗੱਲਾਂ ਕਰਦੇ ਆ। ਉਹਨਾਂ ਨੂੰ ਨਾਮ ਦਾ ਫਿਰ ਝਰਨਾ, ਅੰਮ੍ਰਿਤ ਦਾ ਝਰਨਾ, ਅੰਮ੍ਰਿਤ ਦਾ ਰਸ ਫਿਰ ਜਦੋਂ ਆਉਂਦਾ ਨਾ, ਤੇ ਦੁਨੀਆਂ ਦੀਆਂ ਸਭ ਗੱਲਾਂ ਸਭ ਰਸ ਫਿੱਕੇ ਲੱਗਦੇ ਆ। ਫਰੀਦ ਜੀ ਕਹਿੰਦੇ, ਫਰੀਦਾ ਮਾਂ ਨੇ ਰੱਬ ਦਾ ਨਾਂ ਜਪਣ ਦੀ ਆਦਤ ਤੇ ਪਾ ਦਿੱਤੀ ਆ। ਮਾਂ ਨੇ ਰੱਬ ਦਾ ਨਾਂ ਜਪਣ ਦੀ, ਬੈਠਣ ਦੀ ਤੇ ਮਾਲਾ ਫੇਰਨ ਦੀ ਤੇ ਜਪਣ ਦੀ ਆਦਤ ਤੇ ਪਾ ਦਿੱਤੀ ਆ। ਪਰ ਉਹ ਖੰਡ ਦਿੰਦੀ ਸੀ, ਸ਼ੱਕਰ ਦਿੰਦੀ ਸੀ, ਗੁੜ ਦਿੰਦੀ ਸੀ, ਕਦੀ ਕੌਲੀ ਵਿੱਚ ਪਾ ਕੇ ਸ਼ਹਿਦ ਦਿੰਦੀ ਸੀ, ਉਂਗਲੀ ਨਾਲ ਚੱਟਦਾ ਸੀ, ਬੜਾ ਸਵਾਦ ਲੱਗਦਾ ਸੀ। ਸ਼ੱਕਰ ਖੰਡ ਨਿਵਾਤ ਮਿਸ਼ਰੀ ਗੁੜ ਮਾਖਿਓ ਸ਼ਹਿਦ ਮਾਝਾ ਮੱਝ ਦਾ ਦੁੱਧ ਮਿੱਠਾ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਪਰ ਅੱਜ ਨਾਮ ਦਾ ਰਸ ਆ ਗਿਆ, ਅੱਜ ਉੱਠਣ ਨੂੰ ਜੀ ਨਹੀਂ ਕਰਦਾ, ਬਾਹਰ ਵੇਖਣ ਨੂੰ ਜੀ ਨਹੀਂ ਕਰਦਾ। ਆਪਾਂ ਸਤਿਗੁਰਾਂ ਦੇ ਉਪਦੇਸ਼ ਵਿੱਚ ਸੁਣਦੇ ਹਾਂ ਕਿ ਅੱਗੇ ਜਿਹੜੇ ਪੁਰਾਣੇ ਸਿੱਖ ਸੀ, ਰਾਤ ਨੂੰ ਉੱਠ ਕੇ ਉਹਨਾਂ ਨੇ ਭਜਨ ਕਰਨਾ, ਤੇ ਭਜਨ ਕਰਕੇ ਤੇ ਫਿਰ ਉਹਨਾਂ ਨੇ ਆਪਣੇ ਦਰਵਾਜ਼ੇ ਦੀਆਂ ਝੀਠਾਂ ਦੇ ਵਿੱਚ ਲੀੜੇ ਕੱਪੜੇ ਦੇ ਦੇਣੇ ਪਾਟੀਆਂ ਦੇ ਰਾਂ, ਕਿ ਇੱਥੋਂ ਦੀ ਰੋਸ਼ਨੀ ਨਾ ਅੰਦਰ ਆਵੇ। ਤੇ ਮੈਂ ਕਦੀ ਇੱਧਰ ਨੂੰ ਦੇਖਾਂ ਤਾਂ ਮੈਨੂੰ ਇਹ ਨਾ ਲੱਗੇ ਕਿ ਦਿਨ ਚੱਲ ਗਿਆ, ਚੱਲ ਹੁਣ ਉੱਠ ਚੱਲਦੇ ਹਾਂ, ਬਸ ਕਰਦੇ ਹਾਂ। ਨਾਮ ਦਾ ਰਸ ਲਈ ਜਾਣਾ, ਨਾਮ ਜਪੀ ਜਾਣਾ, ਤੇ ਇਹ ਨਾ ਮਨ ਚ ਆਉਣਾ, ਤੇ ਇਹ ਸਗੋਂ ਡਰ ਹੋਣਾ ਕਿ ਸੂਰਜ ਚੜ੍ਹ ਨਾ ਜਾਏ, ਕਿਤੇ ਦਿਨ ਨਾ ਚੜ੍ਹੇ, ਕਿਤੇ ਲੋਕੀ ਉੱਠ ਨਾ ਜਾਣ, ਕਿ ਮੈਨੂੰ ਵੇਖਣ ਨਾ ਲੋਕੀ ਕਿ ਮੈਂ ਨਾਮ ਜਪਣ ਡਿਆ। ਲੁਕ ਲੁਕ ਕੇ ਉਹ ਨਾਮ ਜਪਦੇ ਸੀ, ਰਾਤ ਰਾਤ ਨਾਮ ਜਪਦੇ ਸੀ। ਤੇ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਲਿਖ ਦਿੱਤਾ, ਭਿੰਨੀ ਰਹਿ ਨੜੀਏ ਚਮਕਣ ਤਾਰੇ। ਤਾਰੇ ਚਮਕਦੇ ਆ, ਸੰਤਾਂ ਭਗਤਾਂ ਨੂੰ ਮੌਕਾ ਮਿਲ ਜਾਂਦਾ, ਚਾਅ ਚੜ੍ਹ ਜਾਂਦਾ, ਲੋਕ ਸੌ ਜਾਂਦੇ ਲੰਮੀਆਂ ਤਾਣ ਕੇ, ਤੇ ਸੰਤ ਲੋਕ ਇਸ਼ਨਾਨ ਪਾਣੀ ਕਰਕੇ ਫਿਰ ਖੁੱਲੀਆਂ ਹਵਾਵਾਂ ਦੇ ਵਿੱਚ, ਉਹ ਇੰਨੀ ਵਧੀਆ ਰਾਤ, ਚੰਦ ਦੀ ਚਾਨਣੀ, ਤਾਰੇ ਟਿਮ ਟਮਾਉਂਦੇ ਆ, ਤੇ ਉਹ ਫਿਰ ਮਾਲਾ ਲੈ ਕੇ ਸਤਿਗੁਰਾਂ ਦਾ ਨਾਮ ਜਪਦੇ ਆ, ਤੁਰੇ ਫਿਰਦੇ ਕਹਿੰਦੇ ਆ, ਸੱਚੇ ਪਾਤਸ਼ਾਹ ਤੇਰੀ ਅਪਾਰ ਬਖਸ਼ਿਸ਼ ਹੋਈ ਆ, ਤੇਰੀ ਬੜੀ ਕਿਰਪਾ ਹੋਈ ਆ ਕਿ ਤੂੰ ਮੈਨੂੰ ਇਸ ਪਾਸੇ ਲਾ ਦਿੱਤਾ। ਕਬੀਰ ਜੀ ਕਹਿੰਦੇ, ਕਬੀਰ ਪਾਲ ਸਮੂਹਾ ਸਰਵਰ ਪਰਾ, ਪੀ ਨਾ ਸਕੇ ਕੋਈ ਨੀਰ, ਭਾਗ ਵੱਡੇ ਤੈ ਪਾਇਓ, ਉਹ ਤੂੰ ਪਰ ਪਰ ਪੀਓ ਕਬੀਰ। ਰਸ ਆ ਗਿਆ, ਨਾਮ ਜਪਣ ਦਾ ਰਸ ਆ ਗਿਆ, ਸਨਾਟਾ ਛਾਇਆ, ਵਧੀਆ ਰਾਤ ਆ, ਸ਼ਾਂਤ, ਮਹਾਂ ਸ਼ਾਂਤ, ਨਾਮ ਜਪਣ ਦਾ ਸਵਾਦ ਆ ਗਿਆ। ਕਹਿੰਦਾ ਕਬੀਰ, ਕਹਿੰਦਾ ਸੱਚੇ ਪਾਤਸ਼ਾਹ, ਤੂੰ ਬੜੀ ਕਿਰਪਾ ਕੀਤੀ ਆ, ਤੇਰਾ ਬੜਾ ਪਰਉਪਕਾਰ ਆ ਮੇਰੇ ਤੇ, ਕਿ ਤੂੰ ਮੈਨੂੰ ਨਾਮ ਜਪਣ ਦਾ ਇੰਨਾ ਮੌਕਾ ਦੇ ਦਿੱਤਾ। ਆ ਨਾਮ ਦਾ ਰਸ ਪੀਣ ਦਾ ਸਵਾਦ ਜਿਹੜਾ, ਉਹ ਚਸਕਾ ਜਿਹੜਾ ਤੂੰ ਮੈਨੂੰ ਦੇ ਦਿੱਤਾ। ਕਹਿੰਦੇ ਕਬੀਰ, ਪਾਲ ਸਮੋਹਾ, ਨਾਮ ਦੇ ਰਸ ਦਾ ਤੇ ਭਰਿਆ ਪਿਆ ਸਾਗਰ, ਜਿੰਨਾ ਮਰਜ਼ੀ ਪੀਓ ਨਾਮ ਦਾ ਰਸ। ਸਰਵਰ ਭਰਾ, ਪੂਰੀ ਰਾਤ ਭਰੀ ਪਈ ਆ ਰਸ ਦੇ ਨਾਲ, ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ, ਭਾਗ ਵੱਡੇ, ਉਹ ਤੂੰ ਵੱਡਿਆ ਭਾਗਾਂ ਵਾਲਾ, ਤੈਨੂੰ ਪ੍ਰਾਪਤ ਹੋ ਗਿਆ ਵੱਡੇ ਭਾਗ ਕਬੀਰ, ਤੇਰੇ ਵੱਡੇ ਭਾਗ, ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ, ਭਰ ਭਰ ਪੀਓ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਓ ਭਾਈ। ਅੰਮ੍ਰਿਤ ਨਾਮ ਦਾ ਖਜ਼ਾਨਾ, ਇਹ ਅੰਮ੍ਰਿਤ ਰੂਪੀ ਨਾਮ ਦਾ ਰਸ ਪੀਓ। ਉਹਨਾਂ ਨੇ ਆਖਿਆ, ਪੀਓ, ਲੋਕ ਨਹੀਂ ਪੀ ਸਕਦੇ, ਤੁਹਾਡੇ ਤੇ ਕਿਰਪਾ ਹੋ ਗਈ, ਤੁਸੀਂ ਪੀਓ, ਭਰ ਭਰ ਕੇ ਪੀਓ। ਅੰਮ੍ਰਿਤ ਫਿਰ ਨਹੀਂ ਮਰਦਾ, ਜਿਹਨੇ ਨਾਮ ਦਾ ਰਸ ਪੀ ਲਿਆ ਫਿਰ ਨਹੀਂ ਮਰਦਾ। ਫਰੀਦ ਨੇ ਕਹਿ ਦਿੱਤਾ, ਮਾਂ ਅੱਜ ਨਹੀਂ ਰੱਖਣ ਦੀ ਲੋੜ, ਹੁਣ ਨਾ ਤੂੰ ਰੱਖ, ਉਹ ਹੁਣ ਜਿਹੜਾ ਮੈਨੂੰ ਰਸ ਆ ਗਿਆ ਨਾ, ਹੁਣ ਨਹੀਂ ਹੋ ਰਸਾਂ ਦੀ ਲੋੜ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਅੱਜ ਜਿਹੜਾ ਮੈਨੂੰ ਸਵਾਦ ਆ ਗਿਆ, ਇਹਦੇ ਬਰਾਬਰ ਹੋਰ ਕੋਈ ਮਠਿਆਈ ਨਹੀਂ ਹੈ, ਹੋਰ ਕੋਈ ਰਸ ਨਹੀਂ ਹੈ। ਤੇ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਦੀ ਰਸਨਾ ਤੋਂ ਆਪਾਂ ਇਹ ਅੰਮ੍ਰਿਤ ਵਚਨ ਸੁਣੇ, ਸਤਿਗੁਰੂ ਪ੍ਰਤਾਪ ਸਿੰਘ ਦੇ ਰਸਨਾ ਤੋਂ ਵੀ ਸੁਣੇ। ਗੁਰੂ ਗੋਬਿੰਦ ਸਿੰਘ ਆਪਣੀ ਕਰਮ ਨਾਲ ਦਸਮ ਗ੍ਰੰਥ ਵਿੱਚ ਲਿਖਦੇ ਆ, ਉਹਨਾਂ ਲਿਖਿਆ ਜਿਉ ਵਾ ਰਸ ਕੇ ਚਸਕੇ ਰਸ ਹੈ, ਬੇ ਜਿਹੜੇ ਇਸ ਨਾਮ ਦੇ ਰਸ ਦਾ ਚਸਕਾ ਲੈਣਗੇ, ਜਿਉ ਵਾ ਰਸ ਕੇ ਚਸਕੇ ਰਸ ਹੈ, ਕਿਹੜੇ ਰਸ ਦੇ? ਕਹਿੰਦੇ ਇੱਕ ਨਾਮ, ਇੱਕ ਨਾਮ ਬਿਨਾ ਨਹੀਂ ਕੁੱਟ ਬ੍ਰਤੀ, ਇਮ ਬੇਦ ਉਚਾਰਤ ਸਾਰ ਸੁਤੀ, ਜੋ ਵਾ ਰਸ ਕੇ ਚਸਕੇ ਰਸ ਹੈ, ਤੇ ਉਹ ਭੁੱਲ ਨਾ ਕਾਲ ਫਦਾ ਫਸ ਹੈ। ਉਹ ਭੁੱਲ ਕੇ ਵੀ ਕਾਲ ਦੇ, ਮੌਤ ਦੇ, ਮਾਇਆ ਦੇ, ਮੋਹ ਦੇ ਫੰਦੇ ਵਿੱਚ ਨਹੀਂ ਫਸਣਗੇ। ਭੁੱਲ ਕੇ ਵੀ ਨਹੀਂ ਫਸਣਗੇ। ਭੁੱਲ ਨਾ ਕਾਲ ਫਦਾ ਫਸ ਹੈ। ਨਾਮ ਦਾ ਰਸ ਵਡਭਾਗੀਆਂ ਨੂੰ ਪ੍ਰਾਪਤ ਹੁੰਦਾ। ਤੇ ਮੈਂ ਗੱਲ ਕਰ ਰਿਹਾ ਸੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸਿੱਖਾਂ ਨੇ, ਸੱਚੇ ਪਾਤਸ਼ਾਹ ਸਾਨੂੰ ਕੋਈ ਕਲਿਆਣ ਰੂਪੀ ਬਚਨ ਦੱਸੋ, ਕੁਛ ਸ਼ੁਭ ਉਪਦੇਸ਼ ਦਿਓ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਪਾਰ ਜਾਤ ਹੈ ਹਰ ਕੋ ਨਾਮ। ਇਹ ਸਤਿਗੁਰਾਂ ਦਾ ਨਾਮ ਆ ਪਾਰ ਜਾਤ। ਉਹ ਪੁੱਛਦੇ ਆ ਸੱਚੇ ਪਾਤਸ਼ਾਹ, ਇਹ ਨਾਮ ਕੀ ਕਰੂਗਾ, ਇਹ ਕੀ ਹੁੰਦਾ ਪਾਰ ਜਾਤ, ਸਾਨੂੰ ਇਹਦੇ ਬਾਰੇ ਦੱਸੋ। ਸੱਚੇ ਪਾਤਸ਼ਾਹ ਹੁਕਮ ਕੀਤਾ, ਸੰਸਾਰ ਦੇ ਲੋਕ ਖੇਤੀ ਕਰਦੇ ਆ, ਕਿਰਤ ਕਰਦੇ ਆ, ਜ਼ਮੀਨ ਗੁੱਡਦੇ ਵਾਹੁੰਦੇ ਆ, ਤੇ ਉਹਦੇ ਵਿੱਚ ਜੋ ਬੀਜਦੇ ਆ ਉਗਦਾ, ਜੋ ਵੀ ਬੀਜਦੇ ਆ ਤੇ ਉਗਦਾ, ਗੰਨਾ ਬੀਜਦੇ ਆ ਤੇ ਗੰਨਾ ਉਗਦਾ, ਮਿਰਚਾਂ ਬੀਜਦੇ ਮਿਰਚਾਂ, ਦੁਹਾਣੇ ਖਰਬੂਜੇ, ਹੋਰ ਬੜਾ ਕੁਛ, ਕਣਕ ਝੋਨਾ, ਪਤਾ ਨਹੀਂ ਕੀ ਕੀ ਸਬਜ਼ੀਆਂ, ਕੀ ਕੀ ਫਲ ਉਹ ਬੀਜਦੇ ਆ, ਤੇ ਸਾਰਾ ਕੁਛ ਉਹਨਾਂ ਨੂੰ ਮਿਲਦਾ ਥੋੜੇ ਥੋੜੇ ਚਿਰ ਬਾਅਦ, ਜੋ ਬੀਜਦੇ ਆ ਉਹ ਮਿਲਦਾ। ਫੈਕਟਰੀਆਂ ਦੇ ਲੋਕ ਲਾ ਲਾ ਕੇ ਵੱਡੇ ਵੱਡੇ ਕਾਰਖਾਨੇ, ਉਹਦੇ ਵਿੱਚ ਜੋ ਸਮਾਨ ਬਣਾਉਂਦੇ ਆ ਤੇ ਉਹ ਫਟਾਫਟ ਟਰੱਕਾਂ ਦੇ ਟਰੱਕ ਬਣ ਬਣ ਕੇ ਨਿਕਲੀ ਜਾਂਦਾ, ਉਹ ਵੇਚਦੇ ਆ, ਪੈਸਾ ਆਈ ਜਾਂਦਾ, ਇਹ ਵੇਚਦੇ ਆ, ਦੁਨੀਆਂ ਖਾਈ ਜਾਂਦੀ ਆ, ਸੁੱਖ ਮਿਲਦਾ, ਪੈਸਾ ਮਿਲਦਾ, ਕੱਪੜਾ ਲੀੜਾ ਮਿਲਦਾ, ਦੋ ਪ੍ਰਕਾਰ ਨਾਲ ਇਹ ਚੱਲ ਰਿਹਾ ਸੰਸਾਰ ਦਾ ਕੰਮ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਉੱਤਮ ਖੇਤੀ ਤੇ ਮੱਧਮ ਵਪਾਰ। ਖੇਤੀ ਉੱਤਮ ਆ ਸਾਰਿਆਂ ਤੋਂ, ਤੇ ਦੂਸਰਾ ਵਪਾਰ ਦਾ ਕੰਮ ਆ, ਤੇ ਤੀਸਰਾ ਜਿਹੜਾ ਆ ਉਹ ਇਸ ਨਾਮ ਜਪਣ ਦਾ ਕੰਮ ਆ। ਪਰ ਇਹ ਉਹਨਾਂ ਤਿੰਨਾਂ ਉਹਨਾਂ ਦੋਨਾਂ ਨਾਲੋਂ ਔਖਾ ਆ, ਇਹ ਉਹਨਾਂ ਦੋਨਾਂ ਨਾਲੋਂ ਔਖਾ ਆ ਕੰਮ, ਤੁਸੀਂ ਦੱਸੋ ਕੀ ਕਰੋਗੇ? ਕਹਿੰਦੇ ਸੱਚੇ ਪਾਤਸ਼ਾਹ, ਉਹਨਾਂ ਦੇ ਬਾਰੇ ਤੇ ਚਲੋ ਥੋੜਾ ਪਤਾ ਹੀ ਆ, ਖੇਤੀ ਕਰਨ ਬਾਰੇ ਵੀ ਤੇ ਕਾਰਖਾਨਿਆਂ ਦੇ ਵਿੱਚ ਵੀ ਲੋਕ ਕੰਮ ਕਰਦੇ, ਉਹਦੇ ਬਾਰੇ ਵੀ ਪਤਾ, ਨਾਮ ਬਾਰੇ ਵੀ ਦੱਸੋ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਆਖਣ ਔਖਾ ਸਾਚਾ ਨਾਓ। ਇਹ ਆਖਣਾ ਔਖਾ ਆ, ਪਰ ਇਸ਼ਨਾਨ ਪਾਣੀ ਕਰਕੇ ਤੇ ਫਿਰ ਖਲੋ ਕੇ ਵੀ ਕਰ ਸਕਦੇ, ਕਹਿ ਸਕਦੇ ਹਾਂ, ਬਹਿ ਕੇ ਵੀ ਕਹਿ ਸਕਦੇ ਹਾਂ, ਤੁਰੇ ਫਿਰਦੇ ਵੀ ਕਹਿ ਸਕਦੇ ਹਾਂ, ਲੰਮੇ ਪੈ ਵੀ ਕਹਿ ਸਕਦੇ ਹਾਂ, ਬਸ ਇਹਨੂੰ ਜ਼ਬਾਨ ਨਾਲ ਕਹਿਣਾ ਹੀ ਆ, ਨਾਮ ਨੂੰ ਜ਼ਬਾਨ ਦੇ ਨਾਲ ਕਹਿਣਾ ਹੀ ਆ। ਨਾਮ ਉਚਾਰ ਕਰੇ ਹਰ ਰਸਨਾ, ਜਿਹੜਾ ਨਾਮ ਨੂੰ ਉਚਾਰਨ ਕਰਕੇ ਆਪਣੀ ਰਸਨਾ ਦੇ ਨਾਲ ਇਹਨੂੰ ਆਖੇ ਨਾ, ਬੋਲੇ ਨਾ, ਨਾਮ ਉਚਾਰ ਕਰੇ ਰਸ ਹਰ ਰਸਨਾ, ਬਹੁਤ ਜੂਨੀ ਤਾਵੈ, ਉਹ ਜੂਨਾਂ ਵਿੱਚ ਨਹੀਂ ਜਾਏਗਾ, ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪਏਗਾ। ਪਹਿਲਾ ਫਾਇਦਾ ਤੇ ਇਹਦਾ ਇਹ ਆ, ਪਾਰ ਜਾਤ ਹੈ ਹਰ ਕੋ ਨਾਮ। ਤੇ ਪਾਰ ਜਾਤ ਕਹਿੰਦੇ ਕੀ ਹੁੰਦਾ? ਸੱਚੇ ਪਾਤਸ਼ਾਹ ਹੁਕਮ ਕੀਤਾ, ਇੱਕ ਦਰਖਤ ਹੁੰਦਾ, ਇੱਕ ਬ੍ਰਿਸ਼ ਹੁੰਦਾ, ਇੱਕ ਬੂਟਾ ਹੁੰਦਾ, ਇੱਕ ਤਾਰੇ, ਇੱਕ ਪੇੜ ਹੁੰਦਾ, ਤੇ ਉਹਨੂੰ ਫੁੱਲ ਨਹੀਂ ਲੱਗਦੇ, ਉਹਨੂੰ ਫਲ ਨਹੀਂ ਲੱਗਦੇ, ਉਹਦੇ ਪੱਤੇ ਸੋਨੇ ਰੰਗ ਦੇ ਹੁੰਦੇ ਆ, ਉਹਦੇ ਟਾਹਣੇ ਵੀ ਸੋਨੇ ਰੰਗ ਦੇ ਹੁੰਦੇ, ਉਹ ਬਹੁਤਾ ਵੱਡਾ ਵੀ ਨਹੀਂ ਹੁੰਦਾ, ਤੇ ਉਹਦੇ ਕੋਲ ਖਲੋ ਕੇ ਜੋ ਚਿੱਤ ਵੀ ਹੈ ਉਸੇ ਵੇਲੇ ਮਿਲਦਾ। ਤੇ ਸੱਚੇ ਪਾਤਸ਼ਾਹ ਉਹ ਜੋ ਚਿੱਤ ਵੀ ਉਸੇ ਵੇਲੇ ਮਿਲਦਾ, ਕਹਿੰਦੇ ਹਾਂ, ਕਹਿੰਦੇ ਫਿਰ ਸਾਨੂੰ ਵੀ ਦੇ ਦਿਓ ਪਾਰ ਜਾਤ। ਸੱਚੇ ਪਾਤਸ਼ਾਹ ਹੁਕਮ ਕੀਤਾ, ਪਾਰ ਜਾਤ ਇੱਕ ਹੀ ਆ, ਪਰ ਉਹ ਦੇਵਤਿਆਂ ਦੀ ਪੁਰੀ ਚ ਆ, ਇੰਦਰ ਦੀ ਪੁਰੀ ਵਿੱਚ ਆ, ਸਾਰੇ ਉੱਥੇ ਹੀ ਜਾ ਕੇ ਉਹਦੇ ਕੋਲੋਂ ਮੰਗ ਲੈਂਦੇ ਆ, ਜਾਂ ਤੇ ਉੱਥੇ ਜਾ ਕੇ ਮੰਗੋ, ਉਹਦੇ ਵਾਸਤੇ ਵੀ ਮੰਤਰ ਸਿੱਧੀ ਕਰਨੀ ਪੈਣੀ ਆ, ਜਾਂ ਫਿਰ ਤੁਸੀਂ ਏਦਾਂ ਕਰੋਗੇ ਤੁਹਾਨੂੰ ਪਾਰ ਜਾਤ ਦਰਖਤ ਦਾ ਬੀਜ ਦੇ ਦਿੰਦੇ ਆ, ਉਹ ਤੁਸੀਂ ਬੀਜ ਲਓ ਆਪਣੇ ਘਰ ਜਾ ਕੇ। ਉਹ ਕਹਿੰਦੇ ਸੱਚੇ ਪਾਤਸ਼ਾਹ ਇਹ ਸੌਖਾ ਰਹੂਗਾ ਸਾਨੂੰ, ਤੁਸੀਂ ਬੀਜ ਹੀ ਦੇ ਦਿਓ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਇਹਨੂੰ ਖੇਤ ਸਰੀਰ ਖੇਤ ਵਿੱਚ ਬੀਜਣਾ, ਉਹ ਖੇਤੀ ਵਿੱਚ ਨਹੀਂ ਬੀਜਣਾ, ਖੇਤ ਸਰੀਰ ਵਿੱਚ ਬੀਜਣਾ, ਸਰੀਰ ਦੇ ਖੇਤ ਵਿੱਚ ਬੀਜਣਾ, ਸਰੀਰ ਧਰਤੀ ਮਨ ਧਰਤੀ ਸਰੀਰ ਕਲਯੁਗ ਅੰਤਰ ਜੋ ਬੋਵੈ ਸੋ ਖਾਦ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ। ਖੇਤ ਸਰੀਰ ਵਿੱਚ ਇਹਨੂੰ ਬੀਜਣਾ, ਇਸ਼ਨਾਨ ਪਾਣੀ ਕਰਕੇ ਤੇ ਮੂੰਹ ਨਾਲ ਕਹੀ ਜਾਣਾ, ਨਾਮ ਬੀਜ ਆ। ਸੱਚੇ ਪਾਤਸ਼ਾਹ ਉਹਨਾਂ ਦੇ ਕੰਨਾਂ ਵਿੱਚ ਨਾਮ ਸੁਣਾ ਦਿੱਤਾ, ਆਖਿਆ ਲਓ ਇਹ ਬੀਜ ਆ, ਇਹ ਜਿਵੇਂ ਜਿਵੇਂ ਜੱਪੀ ਜਾਓਗੇ ਤਿਵੇਂ ਤਿਵੇਂ ਇਹ ਬੂਟਾ ਫਿਰ ਹਰਾ ਹੋਊਗਾ, ਇੱਕ ਪੱਤਾ ਨਿਕਲੂਗਾ, ਫਿਰ ਦੂਜਾ ਨਿਕਲ ਆਏਗਾ, ਫਿਰ ਤੀਜਾ, ਇੱਦਾਂ ਹੀ ਟਾਹਣ ਬਣ ਜਾਣਗੇ, ਵੱਡੇ ਵੱਡੇ ਦਰਖਤ ਬਣ ਜਾਣਗੇ, ਜਦੋਂ ਵੱਡਾ ਦਰਖਤ ਹੋਏਗਾ ਫਿਰ ਫਲ ਫੁੱਲ ਲੱਗਣਗੇ, ਫਿਰ ਜੋ ਚਿੱਤ ਵੀ ਜਾਓਗੇ ਹੋ ਹੀ ਜਾਊਗਾ, ਪਰ ਪਹਿਲਾਂ ਇਹਨੂੰ ਜਪਣਾ ਪਏਗਾ, ਨਾਮ ਦੀ ਕਮਾਈ ਕਰਨੀ ਪਏਗੀ। ਨਾਮ ਦੀ ਕਮਾਈ ਬਾਰੇ ਮੈਂ ਥੋੜੀ ਜਿਹੀ ਉਦਾਹਰਨਾ ਦੇਣ ਦੀ ਕੋਸ਼ਿਸ਼ ਕਰਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲੋ ਦੇ ਖੂਹ ਤੇ ਬਹਿ ਕੇ ਜਪਿਆ ਇਸ ਨਾਮ ਨੂੰ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ। ਸਾਡੇ ਗੁਰੂਆਂ ਨੇ ਜਗ੍ਹਾ ਜਗ੍ਹਾ ਬਹਿ ਕੇ ਇਹਨੂੰ ਜਪਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹੇਮਕੁੰਡ ਪਰਬਤ ਤੇ ਜਪਿਆ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਭੋਰੇ ਵਿੱਚ ਬਹਿ ਕੇ ਜਪਿਆ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਹਰੋ ਨਦੀ ਦੇ ਕੰਢੇ ਤੇ ਬਹਿ ਕੇ ਜਪਿਆ, ਪਾਣੀ ਦੇ ਨਦੀ ਦੇ ਕੰਢੇ ਤੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿਨ ਰਾਤ ਜਪਿਆ, ਕੰਮ ਕਿਰਤ ਕਰਦਿਆਂ ਜਪਿਆ। 20 ਸਾਲ ਅਕਾਲ ਬੁੰਗੇ ਵਾਲੀ ਜਗ੍ਹਾ ਤੇ ਥੜੇ ਤੇ, ਕਦੀ ਰਾਤ ਨੂੰ ਸਿਆਲ ਦੀ ਰੁੱਤ ਹੋਣੀ ਤੇ ਅੰਦਰ ਬਹਿ ਜਾਣਾ, ਗਰਮੀ ਦੀ ਰੁੱਤ ਹੋਣੀ ਤੇ ਬਾਹਰਲੇ ਥੜੇ ਤੇ ਬਹਿ ਜਾਣਾ, ਕੰਮ ਕਾਰ ਥੋੜਾ ਕਰਕੇ ਫਿਰ ਥੜੇ ਤੇ ਬਹਿ ਕੇ ਇਸ਼ਨਾਨ ਪਾਣੀ ਖੂਹ ਤੋਂ ਕਰਕੇ ਭਜਨ ਕਰਦੇ ਰਹਿਣਾ, ਤੁਰਦੇ ਫਿਰਦੇ ਵੀ ਕਰਦੇ ਰਹਿਣਾ। 20 ਸਾਲ ਜਪਿਆ ਨਾ ਜਦੋਂ, ਤੇ 20 ਸਾਲ ਜਪਣ ਤੋਂ ਬਾਅਦ ਫਿਰ ਰਿੱਧ ਸਿੱਧ ਨਾਵੇ ਕੀ ਦਾਸੀ, ਰਿੱਧੀਆਂ ਸਿੱਧੀਆਂ ਨਾਮ ਦੀਆਂ ਦਾਸੀਆਂ, ਨੌ ਨਿਧੀਆਂ ਬਰਕਤਾਂ ਸਭ ਆ ਕੇ ਖਲੋ ਗਈਆਂ। ਦੱਸੋ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਤੁਹਾਡੀ ਲੋੜ ਨਹੀਂ ਹੈ, ਤੁਸੀਂ ਥੋੜਾ ਚਿਰ ਰਹਿੰਦੇ ਫਿਰ ਭੱਜ ਜਾਂਦੀ ਆ। ਇਹਨਾਂ ਤੋਂ ਸਭ ਤੋਂ ਅੱਗੇ ਹੋ ਗਈ ਲਕਸ਼ਮੀ, ਬੜੇ ਸੋਹਣੇ ਗਹਿਣੇ ਕੱਪੜੇ ਪਾਏ ਹੋਏ, ਛੋਟਾ ਜਿਹਾ ਸੁੰਦਰ ਜਿਹਾ ਸਰੂਪ, ਉਹ ਅੱਗੇ ਹੋ ਗਏ। ਸੱਚੇ ਪਾਤਸ਼ਾਹ ਫੜ ਲਈ ਗੁੱਤੋਂ, ਸਲੋਤਰ ਲੈ ਗਏ ਖੂਬ ਕੁੱਟਿਆ ਨੂੰ। ਉਹ ਕਹਿੰਦੀ ਨਾਲੇ ਰੋਂਦੀ, ਕਹਿੰਦੀ ਕੁੱਟਦੇ ਕਿਉਂ ਆ? ਸੱਚੇ ਪਾਤਸ਼ਾਹ ਨੂੰ ਕਹਿੰਦੀ ਮੈਨੂੰ ਮਾਰਦੇ ਕਿਉਂ ਆ? ਸੱਚੇ ਪਾਤਸ਼ਾਹ ਕਹਿੰਦੇ ਤੂੰ ਸੰਤਾਂ ਭਗਤਾਂ ਕੋਲ ਆਉਂਦੀ ਤੇ ਹੈਗੀ ਆ, ਚਮਕਾਰੇ ਮਾਤਰ ਥੋੜੀ ਜੀ, ਪਰ ਫਿਰ ਚਲੀ ਜਾਂਦੀ ਆ, ਰਹਿੰਦੀ ਨੀ। ਤੈਨੂੰ ਤਾਂ ਮਾਰਦਿਆਂ ਕਿ ਤੂੰ ਰਹਿੰਦੀ ਨੀ ਸੰਤਾਂ ਭਗਤਾਂ ਕੋਲ, ਤਾਂ ਮਾਰਦਿਆਂ ਤੈਨੂੰ। ਉਹ ਕਹਿੰਦੀ ਹੁਣ ਨਾ ਮਾਰੋ ਜੀ, ਹੁਣ ਮੈਂ ਰਹੂੰਗੀ, ਹੁਣ ਨਾ ਮਾਰੋ, ਹੁਣ ਮੈਂ ਰਹੂੰਗੀ। ਸੱਚੇ ਪਾਤਸ਼ਾਹ ਹੁਕਮ ਕੀਤਾ, ਦੇਖ ਲੈ ਜੇ ਬਚਨ ਦੀ ਪੱਕੀ ਰਹੇਗੀ ਤੇ ਠੀਕ ਆ, ਨਹੀਂ ਤੇ ਕਬੀਰ ਨੇ ਜਿਹੜਾ ਹੱਲ ਕੀਤਾ ਸੀ ਉਹੀ ਤੇਰਾ ਹੱਲ ਕਰਾਂਗੇ। ਨਾ ਕਹੋ ਕਾਟੀ ਕਾਨਾ ਹੋ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤਿੰਨ ਲੋਕ ਕੀ ਪਿਆਰੀ। ਤਿੰਨਾਂ ਲੋਕਾਂ ਕੋਲ ਤੂੰ ਭੱਜ ਭੱਜ ਕੇ ਜਾਂਦੀ ਆ ਤੇ ਸੰਤਾਂ ਦੀ ਤੂੰ ਵੈਰਨ ਹੈ, ਉਹਨਾਂ ਕੋਲ ਆਉਂਦੀ ਨੀ ਰਹਿੰਦੀ ਨੀ। ਉਹਨੇ ਆਖਿਆ ਜੀ ਹੁਣ ਮੈਂ ਰਹੂੰਗੀ ਸੰਤਾਂ ਭਗਤਾਂ ਕੋਲ, ਹੁਣ ਰਹੂੰਗੀ, ਥੋੜਾ ਵੀ ਕਰਨਗੇ ਤੇ ਮੈਂ ਰਹੂੰਗੀ, ਥੋੜਾ ਜਿਹਾ ਵੀ ਉਦਮ ਕਰਨਗੇ ਨਾ ਮੈਂ ਰਹੂੰਗੀ ਉਹਨਾਂ ਕੋਲ, ਹੁਣ ਨਾ ਮਾਰੋ। ਫਿਰ ਸੱਚੇ ਪਾਤਸ਼ਾਹ ਨੇ ਇਹਨੂੰ ਸਵੀਕਾਰ ਕੀਤਾ ਤੇ ਫਿਰ ਸੱਚੇ ਪਾਤਸ਼ਾਹ ਨੇ ਬਣਾ ਕੇ ਹੱਥੀ ਲੋਹ ਤੇ ਫਿਰ ਚੁੱਲ ਬਣਾ ਕੇ ਲੋਹ ਗੜ ਦਿੱਤੀ, ਆਖਿਆ ਆ ਮੈਂ ਲੋਹ ਗੜ ਦਿੱਤੀ ਆ, ਹੁਣ ਮੈਨੂੰ ਕਮਾਈ ਨਾ ਕਰਨੀ ਪਵੇ, ਮੈਂ ਦੁਕਾਨ ਛੱਡਣ ਲੱਗਿਆ, ਲੋਹੇ ਕੱਪੜੇ ਦੀ ਦੁਕਾਨ ਕਰਦੇ ਸੀ, ਖੇਤੀ ਵੀ ਕਰਦੇ ਸੀ। ਆਖਿਆ ਹੁਣ ਮੈਂ ਛੱਡਣ ਲੱਗਾ, ਕਹਿੰਦੀ ਛੱਡ ਦੋ ਜੀ, ਹੁਣ ਤੁਸੀਂ ਛੱਡ ਦੋ, ਹੁਣ ਮੈਂ ਇੱਥੇ ਰਹੂੰਗੀ, ਵੱਧਦੀ ਜਾਊਂਗੀ, ਹੁਣ ਦਿਨੋ ਦਿਨ ਵੱਧਦੀ ਜਾਊਂਗੀ, ਉਹ ਬਰਕਤਾਂ ਵੀ ਆ ਗਈਆਂ, ਸਾਨੂੰ ਵੀ ਰੱਖ ਲਓ ਸੱਚੇ ਪਾਤਸ਼ਾਹ, ਸਾਨੂੰ ਵੀ ਰੱਖ ਲਓ। ਸੱਚੇ ਪਾਤਸ਼ਾਹ ਕਹਿੰਦੇ ਰੱਖ ਤੇ ਲੈਂਦੇ, ਕੀ ਕਰੋਗੇ? ਕਹਿੰਦੇ ਅਸੀਂ ਵੱਧਦੀਆਂ ਜਾਵਾਂਗੇ ਜੀ, ਰਿੱਝੇ ਪਦਾਰਥ ਵੀ ਵੱਧਦੇ ਜਾਣਗੇ, ਪੈ ਵੀ ਵੱਧਦੇ ਜਾਣਗੇ, ਆਏ ਵੀ ਜਾਣਗੇ ਹੋਰ ਚਾਰ ਚਫੇਰਿਓ। ਗੁਰਬਾਣੀ ਵਿੱਚ ਲਿਖਿਆ, ਨਵ ਨਿਧ ਰਿੱਧ ਸਿੱਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ, ਖਾਤ ਖਰਚਤ ਬਿਲਛਤ ਸੁਖ ਪਾਇਆ ਤੇ ਕਰਤੇ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨਿਖੋਟ ਨਾ ਜਾਈ ਅੰਤਰ ਜਾਮੀ ਪਾਇਆ, ਕੋਟ ਬਿਘਨ ਸਗਲੇ ਉਠ ਨਾਠੇ ਦੁਖ ਨਾ ਨੇੜੇ ਆਇਆ ਸਾਂਤ ਸਹਜ ਅਨੰਦ ਘਨੇਰੇ, ਸ਼ਾਂਤੀ ਨਾ ਰਹੋ ਹੁਣ ਆਨੰਦ ਲਓ, ਸ਼ਾਂਤ ਸਹਜ ਅਨੰਦ ਘਨੇਰੇ ਤੇ ਬਿਨਸੀ ਭੁੱਖ। ਹੁਣ ਜਿੱਥੇ ਰਿੱਧੀਆਂ ਸਿੱਧੀਆਂ ਬਰਕਤਾਂ ਆ ਗਈਆਂ ਉੱਥੇ ਭੁੱਖ ਕਿੱਥੇ ਰਹਿ ਜੂ? ਪਦਾਰਥਾਂ ਦੀ ਭੁੱਖ, ਕੱਪੜਿਆਂ ਗਹਿਣਿਆਂ ਦੀ ਭੁੱਖ, ਗੱਡੀਆਂ ਕਾਰਾਂ ਸਕੂਟਰੀਆਂ ਦੀ ਭੁੱਖ, ਮਕਾਨਾਂ ਦੀ ਭੁੱਖ, ਖਾਣ ਵਾਲੇ ਫਲਾਂ ਦੀ ਪਦਾਰਥਾਂ ਦੀ ਭੁੱਖ, ਉੱਥੇ ਕਿੱਥੇ ਰਹਿ ਜੂ? ਉੱਥੇ ਤੇ ਪਦਾਰਥ ਵਧੀ ਜਾਂਦੇ, ਜੋ ਇੱਛਾ ਕਰਦੀ ਉਹੀ ਮਿਲੀ ਜਾਂਦੇ ਆ, ਭੁੱਖਾਂ ਭੱਜ ਗਈਆਂ ਸਭ ਤਰ੍ਹਾਂ ਦੀਆਂ। ਗੁਰਸਿੱਖਾਂ ਕੀ ਭੁੱਖ ਸਭ ਗਈ, ਖਾਤ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ, ਕੋਟ ਬਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ, ਸਾਂਤ ਸਹਜ ਅਨੰਦ ਘਨੇਰੇ, ਬਿਰਸੀ ਭੁੱਖ ਸਵਾਈ, ਨਾਨਕ ਗੁਣ ਗਾਵੈ ਕਰਤੇ ਕੇ ਅਚਰਜ ਦਿਸ ਵਡਿਆਈ। ਸੱਚੇ ਪਾਤਸ਼ਾਹ ਹੁਕਮ ਕੀਤਾ, ਫੜੋ ਮਾਲਾ, ਸਭ ਜਪੋ ਨਾਮ। ਰਿੱਧ ਸਿੱਧ ਨਾਵੇ ਦੀਆਂ ਦਾਸੀਆਂ ਕਹਿੰਦੇ ਜੀ ਤੁਸੀਂ ਨਾਮ ਜਪੇ, ਜਿੱਥੇ ਜਿੱਥੇ ਨਾਮ ਜਪੇ ਜੋ ਦਾਸੀਆਂ ਬਣ ਕੇ ਸੇਵਾ ਕਰਾਂਗੀਆਂ। ਬੰਦੇ ਦਾ ਵਿਆਹ ਹੋ ਜਾਂਦਾ, ਇਸਤਰੀ ਰੂਪ ਚੇਰੀ ਕੀ ਨਿਆਈ, ਉਹ ਦਾਸੀ ਬਣ ਕੇ ਨਾਲ ਨਾਲ ਪਰਛਾਵੇਂ ਵਾਂਗੂ ਰਹਿੰਦੀ ਹੈ, ਦੱਸੋ ਜੀ ਕੀ ਕਰਾਂ, ਦੱਸੋ ਜੀ ਕੀ ਸੇਵਾ, ਦੱਸੋ ਜੀ ਕੀ ਸੇਵਾ। ਇਹ ਨਾਮ ਦੀ ਦਾਸੀ, ਜਿਹੜਾ ਬੰਦਾ ਨਾਮ ਜਪੀ ਜਾਂਦਾ ਨਾ ਫਿਰ ਇਹ ਨਾਲ ਨਾਲ ਰਹਿੰਦੀ ਹੈ, ਦੱਸੋ ਜੀ ਹੋਰ, ਦੱਸੋ ਜੀ ਹੋਰ, ਦੱਸੋ, ਭੱਜ ਭੱਜ ਕੇ ਕੰਮ ਕਰਦੀਆਂ। ਰਿੱਧ ਸਿੱਧ ਨਾਵੇ ਕੀ ਦਾਸੀ, ਰਿੱਧ ਸਿੱਧ ਫੁਰੀ, ਸੱਚੇ ਪਾਤਸ਼ਾਹ ਫਿਰ ਫੜਾਈ, ਜਿਹੜਾ ਆਉਂਦਾ ਕੰਮ ਨਹੀਂ ਕਰਾਉਣ ਕਰਨ ਦਿੰਦੇ, ਆਖਿਆ ਫੜੋ ਮਾਲਾ। ਸਤਿਗੁਰੂ ਰਾਮ ਸਿੰਘ ਮਾਲਾ ਫੜਾਈ ਗਿਆ, ਜਪੋ ਨਾਮ, ਆਪੇ ਬਰਕਤਾਂ ਆ ਗਈਆਂ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਬਾਹਰੋਂ ਹਲਵਾ ਕੇ ਆਏ, ਲਿਬੜੇ ਤਿਬੜੇ ਮੁਸ਼ਕ ਆਏ, ਪਸੀਨੇ ਨਾਲ ਕੱਪੜੇ ਨਾਲ ਘੱਟੇ ਮਿੱਟੀ ਨਾਲ ਭਰੇ, ਹਲ ਚੱਕਿਆ ਮੋਢੇ ਤੇ, ਡੰਗਰ ਥੱਕੇ ਵਿਚਾਰੇ ਹੌਲੀ ਹੌਲੀ ਤੁਰ ਕੇ ਆਉਣ ਡੇ। ਸਤਿਗੁਰਾਂ ਨੂੰ ਤਰਸ ਆ ਗਿਆ, ਕਹੇ ਭਾਈ ਜੀ ਹਾਂਜੀ ਕੀ ਹੁਕਮ ਹੈ ਜੀ? ਸੁੱਟ ਦੇ ਹਲ। ਸੁੱਟਿਆ ਟੁੱਟ ਵੀ ਸਕਦੀ ਸੀ ਉਹਦੀ ਬੇਲ, ਹਲ ਦੀ ਬੇਲ ਟੁੱਟ ਸਕਦੀ ਸੀ। ਸੱਚੇ ਪਾਤਸ਼ਾਹ ਉਹਦੀ ਟੁੱਟ ਨਾ ਜਾਏ, ਸੱਚੇ ਪਾਤਸ਼ਾਹ ਹੁਕਮ ਕੀਤਾ ਨਹੀਂ ਲੋੜ, ਸੁੱਟ ਦੇ। ਸਤਿਪਤਿਆਂ ਜੀ ਸੁੱਟ ਦਿੱਤਾ। ਜਾਂ ਇਸ਼ਨਾਨ ਕਰਿਆ, ਘਰੋਂ ਆਪਣਾ ਲਿਆ ਕੇ ਪੁਸ਼ਾਕਾਂ ਦੇ ਦਿੱਤਾ ਪਾਉਣ ਵਾਸਤੇ, ਲੰਗਰ ਵਿੱਚ ਬਿਠਾ ਦਿੱਤਾ, ਬਿਠਾ ਕੇ ਆਪ ਨਾਲ ਬਹਿ ਗਏ। ਲਿਆਓ ਜੀ ਸਿੱਖੋ ਪ੍ਰਸ਼ਾਦਾ ਤਿਆਰ ਹੈ, ਲਿਆਓ ਛਕਾਓ। ਦੋਵਾਂ ਥਾਲਿਆਂ ਵਿੱਚ ਬਹਿ ਕੇ ਛਕਣ ਲੱਗ ਪਏ, ਇੱਕ ਮਾਲਾ ਉਹਨਾਂ ਨੂੰ, ਇੱਕ ਆਸਣ ਉਹਨਾਂ ਨੇ, ਇੱਕ ਆਪ ਪਾ ਕੇ ਬੈਠ ਗਏ, ਪ੍ਰਸ਼ਾਦਾ ਛਕਦੇ ਆ। ਛਕ ਲਿਆ ਪ੍ਰਸ਼ਾਦਾ, ਕਹਿੰਦੇ ਸਾਡੇ ਦੋਵਾਂ 'ਚ ਕੋਈ ਫਰਕ ਹੈਗਾ? ਕਹਿੰਦੇ ਕੋਈ ਫਰਕ ਨਹੀਂ ਹੈ, ਦੋਨੋਂ ਭਈਆ ਇੱਕ ਰੂਪ ਕਰ ਪਾਸੇ ਇੱਕੋ ਜਿਹੇ ਦਿਸਦੇ ਆ। ਸੱਚੇ ਪਾਤਸ਼ਾਹ ਕਹਿੰਦੇ ਭਾਈ ਜੀ ਆਹ ਮਾਲਾ ਤੁਹਾਨੂੰ ਫੜਾਤੀ ਆ, ਬਸ ਹੁਣ ਤੁਸੀਂ ਇਹ ਕੰਮ ਕਰਨਾ, ਮੇਰਾ ਇਹ ਵੱਡਾ ਕੰਮ ਆ, ਇਹ ਨਹੀਂ ਭੁੱਲਣਾ। ਜਿੰਨਾ ਕਰ ਸਕਦੇ ਆ, ਵੱਧ ਤੋਂ ਵੱਧ ਜਿੰਨਾ ਕਰ ਸਕਦੇ ਆ ਕਰੋ, ਤਗੜੇ ਹੋ ਕੇ ਕਰੋ, ਨਾਮ ਜਪੋ, ਮਾਲਾ ਨਾ ਛੱਡਿਓ, ਕੰਮ ਕਰਨ ਦੀ ਲੋੜ ਨਹੀਂ। ਸਭ ਪਦਾਰਥ ਆਪੇ ਹੋਣਗੇ, ਸਭ ਬਰਕਤਾਂ ਆਪੇ ਹੋਣਗੀਆਂ, ਇਹ ਨਾਮ ਦੀਆਂ ਦਾਸੀਆਂ ਆ ਜਾਣਗੀਆਂ ਸਾਰੀਆਂ, ਤਾਂ ਤੁਸੀਂ ਇਹ ਕੰਮ ਕਰੀ ਜਾਓ। ਸਤਿਗੁਰੂ ਹਰੀ ਸਿੰਘ ਜੀ ਪੱਲੇ ਬੰਨ ਲਈ ਆ, ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਸਿੰਘ ਗਾਠਰੀ ਵਾਧਾ, ਬੰਨ ਲਈ ਪੱਲੇ, ਗੰਢ ਦੇਤੀ ਆ ਕਿ ਬਈ ਹੁਣ ਨਾਮ ਨਹੀਂ ਛੱਡਣਾ, ਇਸ ਨਾਮ ਨੂੰ ਤਾਂ ਮੈਂ ਕਦੀ ਵੀ ਨਹੀਂ ਛੱਡਾਂਗਾ ਜਿਹੜਾ ਗੁਰੂ ਨੇ ਮੈਨੂੰ ਦਿੱਤਾ। ਹਲ ਛੱਡਾ ਦਿੱਤਾ, ਪਸੀਨੇ ਵਾਲੇ ਕੱਪੜੇ ਲਵਾ ਦਿੱਤੇ ਆ, ਨੂੰ ਆ ਤੋਂ ਆ ਕੇ ਫੁੱਲ ਵਰਗਾ ਹੌਲਾ ਕਰ ਦਿੱਤਾ, ਇੱਥੇ ਬਿਠਾ ਤਾ ਸੱਚੇ ਪਾਤਸ਼ਾਹ ਨੇ। ਕਹਿੰਦੇ ਤੈਨੂੰ ਭੁਲੇਖਾ ਨਾ ਰਾਜੇ ਕਿ ਕੀ ਕਰੂ ਨਾਮ। ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਇਹ ਕਰੀ ਜਾਏਗਾ ਨਾ, ਇਹਨੂੰ ਜਪੀ ਜਾਏਗਾ, ਛੱਡੇਗਾ ਨਹੀਂ। ਵਾਹ ਵਾਹ ਕਰੈ ਸਹੀ ਜਨ ਸੋਹਣੇ, ਤੈਨੂੰ ਕਹੋ ਪਰਜਾ ਪੂਜਣ ਆਈ, ਪਰਜਾ ਤੈਨੂੰ ਪੂਜਣ ਆ ਜਾਏਗੀ, ਪੂਜਣ ਲੱਗ ਪਣਗੇ ਜੇ ਤੂੰ ਇਹਨੂੰ ਨਹੀਂ ਛੱਡੇਗਾ, ਤੇ ਪੂਜਣ ਲਾਇਕ ਹੋ ਜਾਏਗਾ, ਲੋਕੀ ਪੂਜਣਗੇ, ਮੱਥਾ ਟੇਕਣਗੇ, ਪਦਾਰਥ ਆਪੇ ਆ ਕੇ ਚਰਨਾਂ ਵਿੱਚ ਤੇਰੇ ਢੇਰੀਆਂ ਲੱਗਣਗੀਆਂ, ਪਰਜਾ ਪੂਜਣ ਆਈ। ਸਤਿਗੁਰਾਂ ਨੇ ਪਾਲੇ ਬੰਨ ਲਈ ਗੱਲ, ਹੁਣ ਨਹੀਂ ਛੱਡਣਾ ਇਸ ਨਾਮ ਨੂੰ, ਤੇ ਹੁਣ ਮੈਂ ਕਦੀ ਵੀ ਨਹੀਂ ਛੱਡਦਾ। ਔਰ ਜਦੋਂ ਨਾਮ ਦੇ ਬਾਰੇ ਪਤਾ ਲੱਗ ਗਿਆ ਨਾ, ਪ੍ਰਹਿਲਾਦ ਨੂੰ ਸੁੱਟਿਆ ਪਹਾੜਾਂ ਤੋਂ, ਮਰਿਆ ਨਹੀਂ ਅੱਗ ਵਿੱਚ, ਸੁੱਟਿਆ ਸੜਿਆ ਨਹੀਂ, ਪਾਣੀ ਵਿੱਚ ਬੰਨ ਕੇ ਸੁੱਟਦਾ ਡੁੱਬਿਆ ਨਹੀਂ, ਤੱਤੇ ਥਮਲੇ ਨਾਲ ਸੜਿਆ ਨਹੀਂ, ਤਲਵਾਰ ਲੈ ਕੇ ਵੱਢਿਆ ਨਹੀਂ ਗਿਆ। ਉਹ ਕਹਿੰਦਾ ਛੱਡ ਦੇ ਰਾਮ, ਉਹ ਕਹਿੰਦਾ ਨਹੀਂ ਛੱਡੋ ਰੇ ਬਾਬਾ ਰਾਮ 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 ਨਾ, ਮੈਂ ਤਾਂ ਨਹੀਂ ਕਦੀ ਵੀ ਛੱਡਣ ਵਾਲਾ, ਔਰ ਮੈਨੂੰ ਕੰਮ ਹੀ ਨਹੀਂ ਕੋਈ, ਨਹੀਂ ਛੱਡੋ ਰੇ ਬਾਬਾ ਰਾਮ ਨਾਮ ਔਰ ਪ੍ਰਣਸੇ ਨਹੀਂ ਨਾ ਕਾਜ, ਮੈਨੂੰ ਕੋਈ ਹੋਰ ਕੰਮ ਨਹੀਂ, ਮੈਂ ਉਹ ਕੁਛ ਨਹੀਂ ਪੜਨਾ, ਮੈਂ ਇਹ ਨਾਮ ਹੀ ਜਪੂੰਗਾ, ਰਾਮ ਰਾਮ ਹੀ ਕਹੂੰਗਾ। ਨਾਮਦੇਵ ਨੂੰ ਬੰਨ ਕੇ ਹਾਥੀ ਅੱਗੇ ਸੁੱਟ ਦਿੱਤਾ ਗਿਆ। ਰਾਜਾ ਕਹਿੰਦਾ ਜੇ ਨਹੀਂ ਕਹਿਣਾ ਮੰਨੇਗਾ ਮਰਵਾ ਦੂੰਗਾ। ਲੋਕ ਇਕੱਠੇ ਹੋ ਕੇ ਆ ਗਏ, ਸੰਤ ਭਗਤ ਮਾਤਾ ਵੀ ਆ ਗਈ, ਉਹ ਸਾਰੇ ਕਹਿੰਦੇ ਨਾਮੇ ਸਰ ਪਰ ਸੋਨਾ ਲਿਓ, ਨਾਮੇ ਦੇ ਬਰਾਬਰ ਸੋਨਾ ਤੋਲ ਕੇ ਦੇ ਦੀਏ, ਇਹਨੂੰ ਛੱਡ ਦੋ। ਰਾਜਾ ਕਹਿੰਦਾ ਨਹੀਂ ਛੱਡਣਾ, ਮੋਹਰਾਂ ਦੇ ਦੀਏ, ਪੈਸੇ ਦੇ ਦੀਏ, ਇਹਦੇ ਵੰਡੇ ਹੋਰ ਕੋਈ ਬੰਦਾ ਦੇ ਦੀਏ। ਕਹਿੰਦੇ ਨਹੀਂ ਛੱਡਣਾ। ਕਹਿੰਦੇ ਕਿੱਦਾਂ ਛੱਡਣਾ? ਕਹਿੰਦੇ ਛੋੜ ਰਾਮ ਕੀ ਨਾ ਭਜੇ ਖੁਦਾ, ਇਹ ਰਾਮ ਛੱਡ ਦੇ ਖੁਦਾ ਏ ਖੁਦਾ ਆਖੇ। ਤੇ ਮਾਂ ਕਹਿਣ ਲੱਗੀ ਕਾਕਾ ਤੂੰ ਰਾਮ ਛੱਡ ਦੇ ਖੁਦਾ ਏ ਖੁਦਾ ਏ ਕਹਿਣ ਲੱਗ ਪਓ, ਤੇ ਜੀਓ ਤੇ ਲਿਓ ਬਾਰੇ ਆਪਣੀ ਜਾਨ ਤੇ ਬਚਾ ਲਾ। ਉਹ ਕਹਿੰਦਾ ਮਾਂ ਨਾ ਮੈਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੇ ਤੋਂ ਹਰ ਗੁਣ ਗਾਏ, ਮੈਨੂੰ ਭਾਵੇਂ ਮਾਰ ਦੇਣ, ਭਾਵੇਂ ਵੱਢ ਦੇਣ, ਭਾਵੇਂ ਸਾੜ ਦੇਣ, ਮੇਰੀ ਜਿੰਨੀ ਪਿੰਡੇ ਤੇ ਮਾਰ ਚੱਲਣੀ ਪੈਗੀ ਮੈਂ ਸਾਰ ਜਾਂਗਾ, ਤੇ ਮੈਂ ਹਰ ਗੁਣ ਨਹੀਂ ਗਾਉਣੇ ਹਟਣੇ, ਮੈਂ ਨਾਮ ਜਪਣਾ ਨਹੀਂ ਛੱਡਣਾ, ਇਹ ਤੇ ਮੈਂ ਨਹੀਂ ਛੋਡਾ ਰੇ ਬਾਬਾ ਰਾਮ ਨਾਮ। ਇਹ ਨਹੀਂ ਛੱਡਣਾ, ਮਨ ਮੇਰੋ ਗੱਜ ਜਿਹਾ ਮੇਰੀ ਕਾਤੀ, ਮਪ ਮਪ ਕਾਟਾ ਜਮ ਕੀ ਫਾਸੀ, ਕਾਹ ਕਰੋ ਜਾਤੀ ਕਾਹ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਦਿਨ ਰਾਤੀ ਜਪਾਂਗਾ, ਇਹਨੂੰ ਤਾਂ ਨੀ ਮੈਂ ਛੱਡ ਸਕਦਾ। ਰੰਗਨ ਰਾਗੋ ਸੀਵਨ ਸੀਵੋ, ਕੱਪੜੇ ਰੰਗਣੇ ਪੈਣਗੇ ਰੰਗੀ ਜਾਊਂਗਾ, ਪਰ ਭਜਨ ਨਹੀਂ ਛੱਡਣਾ, ਇਹ ਕਰੀ ਜਾਊਂਗਾ। ਜੇ ਸੀਣਾ ਪਵੇ, ਦਰਜੀ ਦਾ ਕੰਮ ਕਰਦਾ ਸੀ, ਸੀਣਾ ਪਏ ਤਾਂ ਮੈਂ ਸੀ ਜਾਊਂਗਾ, ਪਰ ਇਹ ਨਹੀਂ ਛੱਡ ਸਕਦਾ। ਰੰਗਨ ਰਾਗੋ ਸੀਵਨ ਸੀਵੋ, ਰਾਮ ਨਾਮ ਬਿਨ ਘੜੀ ਨਾ ਜੀਵ, ਇੱਕ ਘੜੀ। ਤੇ ਸੱਚੇ ਪਾਤਸ਼ਾਹ ਭੱਟਾਂ ਦੀ ਜਵਾਨੀ ਗੁਰਬਾਣੀ ਚ ਲਿਖਿਆ, ਉਹ ਕਹਿੰਦੇ ਅੰਤ ਨ ਪਾਵਤ ਦੇਵ ਸਰਵੈ, ਮੁਨ ਇੰਦਰ ਮਹਾ ਸਿਵ ਜੋਗ ਕਰੀ, ਫੁਨ ਬੇਦ ਬਿਰੰਚ ਵਿਚਾਰ ਰਹੋ, ਹਰ ਜਾਪ ਨਾ ਛੱਡਿਓ ਇੱਕ ਘੜੀ। ਕਹਿੰਦੇ ਕੁਛ ਦੁਨੀਆਂ ਦਾ ਕੰਮ ਪੈ ਜਾਏ, ਜੇ ਜਾਪ ਨਹੀਂ ਛੱਡੋਗੇ ਤੇ ਤੁਹਾਨੂੰ ਦੁੱਖ ਨਹੀਂ ਹੋ ਸਕਦਾ। ਤੁਮ ਕੋ ਦੁੱਖ ਨਾ ਹੀ ਭਾਈ ਮੀਤ, ਫਿਰ ਦੁੱਖ ਨਹੀਂ ਹੋ ਸਕਦਾ, ਫਿਰ ਸੁੱਖ ਹੀ ਹੋਏਗਾ, ਇਹ ਨਾ ਛੱਡਿਓ। ਉਹ ਕਹਿੰਦੇ ਰੰਗਨ ਰੰਗ ਸੀਵਨ ਸੀਵੋ, ਰਾਮ ਨਾਮ ਬਿਨ ਘੜੀ ਨਾ ਜੀਵੋ, ਤਿਸਿਓ ਕਿਉ ਮਨ ਰੋਸੀਆ ਜਿਸੈ ਹਮਾਰੀ ਚਿੰਦ ਜਿਸ ਮਨ ਘਰੀ ਨਾ ਜੀਵਨਾ ਵਿਸਰੇ ਸਰੇ ਨਾ ਬਿੰਦ ਜਿਹਦੇ ਬਿਨਾਂ ਸਰਦਾ ਨਹੀਂ ਹੈ ਚੱਲ ਨਹੀਂ ਸਕਦਾ ਗੁਜ਼ਾਰਾ ਸੁੱਖ ਨਹੀਂ ਹੋ ਸਕਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਤੇ ਫਿਰ ਕਿਉਂ ਛੱਡਣਾ ਨਾਮ ਨੂੰ ਰੰਗਨ ਰੰਗੋ ਸੀਵਨ ਸੀਵੋ ਰਾਮ ਨਾਮ ਬਿਨ ਘਰੀ ਨਾ ਜੀਵੋ ਮੈਂ ਤੇ ਇੱਕ ਮਿੰਟ ਵੀ ਨਹੀਂ ਇਹਨੂੰ ਛੱਡਦਾ ਘਰੀ ਨਾ ਜੀਵੋ ਘੜੀ ਵੀ ਨਹੀਂ ਛੱਡਦਾ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸੋ ਲੱਗਾ ਮੇਰਾ ਤੇ ਚਿੱਤ ਲੱਗ ਗਿਆ ਕੰਮ ਮੈਂ ਕਰੀ ਜਾਊਂਗਾ ਪਰ ਮੈਂ ਇਹ ਨਹੀਂ ਛੱਡਣਾ ਉਹ ਬਣਾਉਣ ਲੱਗ ਪਿਆ ਨਾਮਦੇਵ ਛੱਪਰੀ ਆ ਗਿਆ ਤ੍ਰਿਲੋਚਨ ਭਗਤ ਉਹ ਕਹਿੰਦਾ ਪੈ ਗਿਆ ਮਾਇਆ ਦਾ ਗਲਬਾ ਤੂੰ ਵੀ ਫਸ ਗਿਆ ਮਾਇਆ ਦੇ ਜਾਲ ਵਿੱਚ ਤੂੰ ਵੀ ਬਣਾਉਣ ਲੱਗ ਪਿਆ ਕੋਠੇ ਮੰਡਪ ਮਾੜੀਆਂ ਛੱਪਰੀਆਂ ਕਹਿੰਦਾ ਆਹੋ ਇਹ ਵੀ ਸੁੱਖ ਲੈ ਲੈਂਦੇ ਆ ਕਹਿੰਦਾ ਫਿਰ ਜਿਹੜਾ ਸੁੱਖ ਸਦੀ ਵੀ ਆ ਉਹ ਕਹਿੰਦਾ ਮੈਂ ਉਹ ਵੀ ਕੰਮ ਕਰ ਰਿਹਾ ਤੇ ਹੱਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ ਕਾਹੇ ਸੀ ਪਾਓ ਸ਼ਾਇਲੇ ਰਾਮ ਨਾ ਲਾਵਾ ਚੀਤ ਉਹ ਆ ਕੇ ਕਹਿੰਦਾ ਤੂੰ ਕਿਉਂ ਛੱਪਰੀ ਛਾਉਣ ਵਾਸਤੇ ਇੰਨਾ ਸਮਾਂ ਖਰਾਬ ਕਰਦਾ ਪਿਆ ਤੂੰ ਭਜਨ ਕਿਉਂ ਨਹੀਂ ਕਰਦਾ ਉਹ ਕਹਿੰਦਾ ਮੈਂ ਭਜਨ ਮੂੰਹ ਨਾਲ ਕਰਦਾ ਪਿਆ ਤੇ ਹੱਥਾਂ ਨਾਲ ਛੱਪਰੀ ਬਣਾਉਂਦਿਆ ਮੈਂ ਦੋਵੇਂ ਸੁੱਖ ਬਣਾਉਂਦਾ ਤੇ ਡਬਲ ਸੁੱਖ ਮੈਨੂੰ ਹੋ ਜਾਏਗਾ ਹੱਥਾਂ ਨਾਲ ਕਿਰਤ ਵੀ ਕਰਦਾ ਪਿਆ ਮੂੰਹ ਨਾਲ ਨਾਮ ਵੀ ਜਪਦਾ ਪਿਆ ਤੇ ਰਸਨਾ ਦੇ ਨਾਲ ਤੇ ਹਿਰਦੇ ਨਾਲ ਮੈਂ ਨਾਮ ਜਪਦਾ ਪਿਆ ਮਨ ਨਾਲ ਵੀ ਜਪਦਾ ਪਿਆ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕੰਮ ਸਭ ਤੇ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਵੀ ਕਰ ਚਿੱਤ ਨਿਰੰਜਨ ਦੇ ਨਾਲ ਰਸਨਾ ਦੇ ਨਾਲ ਨਾਮ ਜਪ ਰਵਿਦਾਸ ਭਗਤ ਨੂੰ ਪੁੱਛਿਆ ਤੂੰ ਕੀ ਕਰਦਾ ਰੱਬ ਤੇਰੇ ਬੜੇ ਕੰਮ ਕਰਦਾ ਉਹ ਕਹਿੰਦਾ ਮੈਂ ਬਹੁਤਾ ਤੇ ਕੁਛ ਨਹੀਂ ਕਰਦਾ ਬਸ ਇੱਕ ਸ਼ਬਦ ਮੈਂ ਪੜਿਆ ਉਹੀ ਮੈਂ ਕਹੀ ਜਾਂਦਾ ਬਸ ਉਹੀ ਮਨ ਵਿੱਚ ਬੰਨ ਕੇ ਰੱਖ ਲਿਆ ਰਾਮ ਨਾਮ ਮੈਂ ਜਪੀ ਜਾਂਦਾ ਹੋਰ ਕੁਛ ਨਹੀਂ ਕਰਦਾ ਸਾਰੇ ਕੰਮ ਛੱਡ ਦਿੱਤੇ ਆ ਰਾਮ ਦਾ ਨਾਮ ਜਪੀ ਜਾਂਦਾ ਕਹਿੰਦਾ ਚਿੱਤ ਸਿਮਰਨ ਕਰੋ ਮੈਂ ਚਿੱਤ ਵਿੱਚ ਉਹਦਾ ਸਿਮਰਨ ਕਰਦਾ ਰਹਿੰਦਾ ਯਾਦ ਕਰਦਾ ਰਹਿੰਦਾ ਕਿ ਮੇਰੇ ਗੁਰੂ ਵਿੱਚ ਇੰਨੇ ਗੁਣ ਆ ਮੇਰਾ ਗੁਰੂ ਸਾਰੇ ਪਦਾਰਥ ਦੇ ਸਕਦਾ ਲੋਕ ਪ੍ਰਲੋਕ ਦੇ ਸੁੱਖ ਦੇ ਸਕਦਾ ਮੈਂ ਆਪਣੇ ਗੁਰੂ ਦੀ ਸਿਫਤ ਮਨ ਵਿੱਚ ਕਰੀ ਜਾਂਦਾ ਚਿੱਤ ਸਿਮਰਨ ਕਰੋ ਨੈਣੇ ਅਵਲੋਕਨੋ ਤੇ ਆਹ ਦੁਨੀਆਂ ਦੇ ਵਿੱਚ ਜੋ ਕੁਛ ਹੋ ਰਿਹਾ ਨਾ ਇਹ ਮੇਰਾ ਗੁਰੂ ਹੀ ਤੇ ਕਰਦਾ ਪਿਆ ਮੈਂ ਇਹਨਾਂ ਅੱਖਾਂ ਨਾਲ ਤੇ ਵੇਖਦਾ ਪਿਆ ਕਿ ਸਾਰੇ ਕੌਤਕ ਤੇ ਗੁਰੂ ਹੀ ਕਰਦਾ ਪਿਆ ਚਿੱਤ ਸਿਮਰਨ ਕਰੋ ਨੈਣੇ ਅਵਲੋਕਨੋ ਸ੍ਰਵਣ ਬਾਣੀ ਕੰਨਾਂ ਦੇ ਨਾਲ ਮੈਂ ਆਪਣੇ ਗੁਰੂ ਦੇ ਜਸ ਗੁਰਬਾਣੀ ਸੁਣਦਾ ਪਿਆ ਨੈਣ ਸ੍ਰਵਣ ਬਾਣੀ ਸੁਜਸ ਪੂਰ ਰੱਖੋ ਰਸਨਾ ਦੇ ਨਾਲ ਮੈਂ ਉਹਦਾ ਜਸ ਕਰਦਾ ਪਿਆ ਸੁਣਦਾ ਪਿਆ ਕੰਨਾਂ ਨਾਲ ਮਨ ਚਿੱਤ ਸਿਮਰਨ ਕਰੋ ਨੈਣੇ ਅਵਲੋਕਨੋ ਸ੍ਰਵਣ ਬਾਣੀ ਸੁਜਸ ਪੂਰ ਰੱਖੋ ਮਨ ਸੋ ਮਦ ਕਰੋ ਫੁੱਲ ਦੇ ਦੁਆਲੇ ਦੁਆਲੇ ਜਿਵੇਂ ਭੋਰਾ ਘੁੰਮਦਾ ਨਾ ਖੁਸ਼ਬੂ ਲੈਣ ਵਾਸਤੇ ਰਸ ਲੈਣ ਵਾਸਤੇ ਮੈਂ ਨਾਮ ਦੇ ਤੇ ਗੁਰੂ ਦੇ ਦੁਆਲੇ ਦੁਆਲੇ ਏਦਾਂ ਭੋਰੇ ਵਾਂਗੂ ਘੁੰਮਦਾ ਭੋਰੇ ਵਾਂਗੂ ਮਨ ਸੋ ਮਦ ਕਰ ਕਰੋ ਮੈਂ ਆਪਣੇ ਆਪ ਨੂੰ ਤੇ ਉਹ ਭੋਰੇ ਵਰਗਾ ਬਣਾ ਦਿੱਤਾ ਕਿ ਨਾਮ ਦੇ ਦੁਆਲੇ ਦੁਆਲੇ ਬਸ ਤੂੰ ਦੁਆਲੇ ਦੁਆਲੇ ਨਾਮ ਦੇ ਰਹਿ ਬਸ ਕਹੀ ਜਾ ਨਾਮ ਤੇ ਸੁਣੀ ਜਾ ਨਾਮ ਤੇ ਕਹੀ ਜਾ ਨਾਮ ਤੇ ਸੁਣੀ ਜਾ ਨਾਮ ਮਨ ਸੋ ਮਦ ਕਰ ਕਰੋ ਤੇ ਜਿਹਦਾ ਮੈਂ ਨਾਮ ਜਪਦਾ ਉਹਦੇ ਚਰਨਾਂ ਦੇ ਵਿੱਚ ਮੈਂ ਧਿਆਨ ਲਾ ਦਿੱਤਾ ਹੋਇਆ ਤੇ ਉਹ ਧਿਆਨ ਲਾਉਂਦਿਆਂ ਲਾਉਂਦਿਆਂ ਪਹਿਲਾਂ ਦੂਰ ਦਿਸਿਆ ਹੁਣ ਉਹਦੇ ਉਹ ਚਰਨ ਮੇਰੇ ਹਿਰਦੇ ਵਿੱਚ ਹੀ ਆ ਗਏ ਆ ਹੁਣ ਮੈਨੂੰ ਬਾਹਰ ਜਾਣ ਦੀ ਵੀ ਲੋੜ ਨਹੀਂ ਮਨ ਸੋ ਮਧ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ ਰਸਨਾ ਦੇ ਨਾਲ ਅੰਮ੍ਰਿਤ ਰੂਪੀ ਰਾਮ ਨਾਮ ਮੈਂ ਉਹ ਕਹੀ ਜਾਣ ਡਿਆ ਅੰਮ੍ਰਿਤ ਰਾਮ ਨਾਮ ਪਾਖੋ ਮੇਰੀ ਪ੍ਰੀਤ ਗੋਬਿੰਦ ਸਿਓ ਬੜੀ ਮੇਰੀ ਪ੍ਰੀਤ ਆ ਗੋਬਿੰਦ ਦੇ ਨਾਲ ਉਹ ਭੱਜ ਭੱਜ ਕੇ ਮੇਰੇ ਕੰਮ ਕਰਦਾ ਉਹਦਾ ਦਰਸ਼ਨ ਦੇ ਕੇ ਮੈਨੂੰ ਬੜਾ ਸੁੱਖ ਮਿਲਦਾ ਬੜਾ ਮੈਨੂੰ ਚਾਹ ਚੜਦਾ ਉਹ ਮੇਰੇ ਕੰਮ ਕਰਦਾ ਭੱਜ ਭੱਜ ਕੇ ਮੈਨੂੰ ਉਹ ਬੜਾ ਸੋਹਣਾ ਲੱਗਦਾ ਬੜਾ ਪਿਆਰਾ ਲੱਗਦਾ ਬੜਾ ਚੰਗਾ ਲੱਗਦਾ ਤੇ ਕਹਿੰਦੇ ਮੈਂ ਉਹਦੇ ਨਾਲ ਪ੍ਰੇਮ ਪਾ ਲਿਆ ਹੋਇਆ ਪ੍ਰੇਮ ਦੀ ਡੋਰ ਵਿੱਚ ਉਹਨੂੰ ਬੰਨ ਲਿਆ ਹੋਇਆ ਪ੍ਰੇਮ ਦੇ ਬੰਧਨ ਵਿੱਚ ਹਮ ਪ੍ਰੇਮ ਬੰਧਨ ਤੁਮ ਬਾਧੇ ਜੋ ਹਮ ਬਾਧੇ ਮੋਹ ਫਾਸ ਤੁਸੀਂ ਸਾਨੂੰ ਮੋਹ ਦੀ ਫਾਸ ਵਿੱਚ ਬੰਨਿਆ ਸੀ ਤੈਨੂੰ ਪ੍ਰੇਮ ਦੇ ਬੰਧਨ ਨਾਲ ਬੰਨ ਲਿਆ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਹਮ ਪ੍ਰੇਮ ਬੰਧਨ ਤੋਂ ਬਾਧੇ ਮੇਰੀ ਪ੍ਰੀਤ ਗੋਬਿੰਦ ਸਿਓ ਜਿੰਨਾ ਘੱਟ ਹੈ ਮੈਂ ਤੋਂ ਮੁੱਲ ਮਹਿੰਗੀ ਲਈ ਮਹਿੰਗਾ ਮੁੱਲ ਦੇ ਕੇ ਲਈ ਹੈ ਮਹਿੰਗਾ ਮੁੱਲ ਕੀ ਰੱਬ ਨੂੰ ਦੇ ਦਿੱਤਾ ਕਹਿੰਦਾ ਮਹਿੰਗਾ ਮੁੱਲ ਰੱਬ ਨੂੰ ਮੈਂ ਦਿੱਤਾ ਪਹਿਲਾਂ ਮੈਂ ਆਪਣਾ ਸਰੀਰ ਦੇ ਦਿੱਤਾ ਸਰੀਰ ਦੇ ਦੇਣਾ ਬਹੁਤ ਔਖਾ ਵੀ ਨਹੀਂ ਹੈ ਪਰ ਜਿਹਨਾਂ ਨੂੰ ਦੇਣਾ ਪੈਂਦਾ ਨਾ ਉਹਨਾਂ ਵਾਸਤੇ ਔਖਾ ਵੀ ਆ ਮੈਂ ਕੁਛ ਨਹੀਂ ਸੀ ਕਰਦਾ ਮੇਰਾ ਸਹੁਰਾ ਮੈਨੂੰ ਕਹਿੰਦਾ ਕਾਕਾ ਤੂੰ ਕੋਈ ਕਾਰ ਵਿਹਾਰ ਕਰਿਆ ਕਰ ਮੈਂ ਕਿਹਾ ਉੱਥੇ ਪਸੀਨਾ ਆਉਂਦਾ ਸੀ ਖੇਤਾਂ ਵਿੱਚ ਕੰਮ ਕਰਦੇ ਸੀ ਰੁੱਖੀ ਮਿੱਸੀ ਮਿਲਦੀ ਸੀ ਮੈਂ ਨਹੀਂ ਕੋਈ ਵੀ ਕੰਮ ਕਰਨਾ ਉਹ ਕਹਿੰਦੇ ਚੱਲ ਉਹ ਨਹੀਂ ਕਰਨਾ ਛਾਵੇਂ ਬਹਿ ਕੇ ਕਰ ਲਿਆ ਕਰ ਮੈਂ ਕਿਹਾ ਮੈਂ ਕੀ ਕਰੂੰਗਾ ਛਾਵੇਂ ਬਹਿ ਕੇ ਕਹਿੰਦੇ ਕੋਈ ਛੋਟੀ ਮੋਟੀ ਦੁਕਾਨ ਪਾ ਲਾ, ਕੋਈ ਮੋਚੀ ਦੀ ਦੁਕਾਨ ਪਾ ਕੇ ਅਗਲੇ ਬੂਟ ਪਾਲਿਸ਼ ਕਰਦੇ ਰਹਿੰਦੇ ਆ, ਕੋਈ ਛੋਟੀ ਮੋਟੀ ਦੁਕਾਨ ਪਾ ਲਾ, ਤੂੰ ਕੁਛ ਵੀ ਨਾ ਕਰੀ, ਤੂੰ ਬਹਿ ਰਹੀ, ਆਪੇ ਰੱਬ ਆਊਗਾ ਤੇਰੇ ਕੋਲ ਕਿਸੇ ਨਾ ਕਿਸੇ ਬਹਾਨੇ ਕਿਸੇ ਨਾ ਕਿਸੇ ਰੂਪ ਵਿੱਚ ਤੈਨੂੰ ਕੁਛ ਨਾ ਕੁਛ ਦੇ ਕੇ ਹੀ ਜਾਊਗਾ। ਤੂੰ ਜਿੰਨੇ ਦੀ ਚੀਜ਼ ਲਿਆਂਦੀ ਆ, ਇਹ ਨਾ ਕਹੀ ਕਿ ਮੈਂ ਇਹਨਾਂ ਦੀ ਲਿਆਂਦੀ ਆ, ਤੂੰ ਇੱਕ ਗੱਲ ਕਹਿਣੀ ਕਿ ਮੈਂ ਇਹਨਾਂ ਦੀ ਦੇਣੀ ਆ, ਬਈ ਤੇਰਾ ਜੀ ਕਰਦਾ ਤੇ ਲੈ ਜਾ, ਇੰਨੀ ਗੱਲ ਕਹਿਣੀ, ਹੋਰ ਕੁਛ ਨਹੀਂ ਕਹਿਣਾ, ਬਸ ਤੂੰ ਬਹਿ ਰਹੀ ਉੱਥੇ। ਤੇ ਉਹ ਮੈਨੂੰ ਪੰਜਾਬੀ ਵਿੱਚ ਕਹਿੰਦਾ, ਮੇਰਾ ਸਹੁਰਾ ਮੈਨੂੰ ਪੰਜਾਬੀ ਵਿੱਚ ਕਹਿੰਦਾ ਕਿ ਤੂੰ ਮੇਰੀ ਭਾਸ਼ਾ ਸ਼ਾਇਦ ਨਾ ਸਮਝੇ, ਪਰ ਮੈਂ ਤੈਨੂੰ ਇਹ ਗੱਲ ਕਹਿੰਦਾ ਕਿ ਆ ਜਿਹੜੇ ਜਿਹੜੀ ਦੁਕਾਨ ਤੇ ਤੈਨੂੰ ਬਿਠਾ ਦਿੱਤਾ ਨਾ, ਇਸ ਦੁਕਾਨ ਤੇ ਤੂੰ ਆਪਣਾ ਸਰੀਰ ਰੱਖ ਦੇਣਾ, ਇਹ ਇੱਥੋਂ ਚੱਕਣਾ ਨਹੀਂ ਹੈ, ਸਰੀਰ ਨਹੀਂ ਦੁਕਾਨ ਤੋਂ ਚੱਕਣਾ। ਉਹਦੇ ਕਹਿਣ ਦਾ ਮਤਲਬ ਸੀ ਕਿ ਤੂੰ ਜਿਹੜੇ ਆਸਣ ਤੇ ਬਹਿ ਗਿਆ ਨਾ, ਇੱਥੋਂ ਹੁਣ ਉੱਠਣਾ ਨਹੀਂ ਹੈ, ਆਪੇ ਆਊਗਾ ਰੱਬ ਕਿਸੇ ਨਾ ਕਿਸੇ ਰੂਪ ਚ ਦੇਣ ਵਾਸਤੇ। ਤੇ ਤੂੰ ਇੱਕ ਹੀ ਗੱਲ ਕਹਿਣੀ ਵੀ ਆਹ ਚੀਜ਼ ਇੰਨੇ ਦੀ ਦੇਣੀ ਆ, ਆਪੇ ਹੀ ਦੇਊਗਾ ਪੈਸੇ ਤੇ ਫਿਰ ਦੇ ਦੇਈ। ਮੈਂ ਕਿਹਾ ਸਤਿ ਵਚਨ। ਪਰ ਕਹਿੰਦੇ ਉੱਠਣਾ ਨਹੀਂ ਹੈ, ਸਵੇਰੇ ਆ ਕੇ ਬਹਿ ਜਾਣਾ, ਸ਼ਾਮ ਤੱਕ ਬੈਠੇ ਹੀ ਰਹਿਣਾ, ਉੱਠਣਾ ਨਹੀਂ ਹੈ, ਇੱਥੋਂ ਨਹੀਂ ਉੱਠਣਾ, ਇਹ ਗੱਡੀ ਨੂੰ ਭਾ ਗਿਆ, ਜੇ ਤੂੰ ਬੈਠਾ ਰਹੇਗਾ ਤੇ ਪਦਾਰਥ ਸਾਰੇ ਆ ਹੀ ਜਾਣਗੇ, ਹੁਣ ਤੇਰੀ ਮਰਜ਼ੀ ਆ ਤੂੰ ਇੱਥੇ ਬਹਿ ਕੇ ਭਜਨ ਕਰਨਾ ਕਿ ਨਹੀਂ ਕਰਨਾ, ਤੇਰੀ ਮਰਜ਼ੀ ਆ ਚੁੱਪ ਬਹਿਣਾ, ਪਰ ਬਹਿਣਾ ਪਊਗਾ, ਤਨ ਇੱਥੇ ਰੱਖਣਾ ਪੈਣਾ, ਤਨ ਨਹੀਂ ਲੈ ਕੇ ਜਾਣਾ, ਮਨ ਕਰਕੇ ਤੂੰ ਜਿੱਥੇ ਮਰਜ਼ੀ ਘੁੰਮਿਆ, ਪਰ ਤਨ ਇੱਥੇ ਰੱਖਣਾ ਪਏਗਾ। ਪਹਿਲਾਂ ਤੇ ਮੈਨੂੰ ਬੜਾ ਸੌਖਾ ਲੱਗੇ ਕਿ ਖਰੇ ਕੰਮ ਬੜਾ ਸੌਖਾ ਏ, ਮੈਂ ਤੇ ਝੱਟ ਕਰ ਲੂ, ਮੈਂ ਰੋਜ਼ ਕਰਿਆ ਕਰੂੰ, ਪਰ ਫਿਰ ਜਦੋਂ ਬਹਿਣਾ ਪਿਆ ਤੇ ਫਿਰ ਬੜਾ ਔਖਾ ਲੱਗਿਆ, ਹੋਏ ਤੇ ਬੜਾ ਔਖਾ ਆ, ਨਵੀਂ ਨਵੀਂ ਦੁਕਾਨ ਸੀ, ਗਾਹਕਾਂ ਨੂੰ ਪਤਾ ਨਹੀਂ ਸੀ, ਸੌਦਾ ਵੀ ਥੋੜਾ ਸੀ, ਸਾਰਾ ਦਿਨ ਬੈਠੇ ਰਹਿਣਾ, ਆਵਾਸੀਆਂ ਲਈ ਜਾਣੀਆਂ, ਬੜਾ ਔਖਾ। ਪਰ ਇੱਕੋ ਗੱਲ ਉਹਨਾਂ ਨੇ ਪੜਾਈ ਸੀ, ਉੱਠਣਾ ਨਹੀਂ, ਬਸ ਤਨ ਇੱਥੇ ਹੀ ਰੱਖਣਾ, ਇਹ ਨਹੀਂ ਇੱਥੋਂ ਚੱਕਣਾ, ਉੱਠਣਾ ਨਹੀਂ ਹੈ। ਲੋਕ ਮੰਤਰ ਜਦੋਂ ਪੜ੍ਹਦੇ ਆ ਨਾ, ਉਹ ਕਾਰ ਕੱਢਦੇ ਆ, ਪਹਿਲਾਂ ਲਕੀਰ ਕੱਢ ਲੈਂਦੇ ਆ, ਉਹਦੇ ਵਿੱਚ ਬਹਿ ਜਾਂਦੇ ਆ। ਉਦਾਂ ਦਾ ਗੁਰੂ ਇੱਕੋ ਹੀ ਗੱਲ ਕਹਿੰਦਾ, ਡਰਾਉਣੀਆਂ ਚੀਜ਼ਾਂ ਆਉਣਗੀਆਂ, ਡਰਾ ਕੇ ਤੈਨੂੰ ਭਜਾਉਣਗੀਆਂ, ਜੇ ਨਹੀਂ ਡਰੇਗਾ ਤੇਰੇ ਨੌਕਰ ਬਣ ਕੇ ਉਹ ਕੰਮ ਕਰਨਗੀਆਂ, ਜੋ ਤੂੰ ਕਹੀ ਜਾਏਗਾ ਉਹ ਸਾਰੇ ਕੰਮ ਕਰਨਗੀਆਂ। ਪਰ ਪਹਿਲਾਂ ਉਹਨਾਂ ਨੇ ਹਰ ਹਾਲਤ ਤੈਨੂੰ ਡਰਾਉਣ ਦਾ ਯਤਨ ਕਰਨਾ ਕਿ ਛੱਡ ਕੇ ਭੱਜ ਹੈ, ਕਿਤੇ ਸਾਨੂੰ ਵੱਸ ਵਿੱਚ ਨਾ ਕਰ ਲਏ, ਕਿਤੇ ਸਾਨੂੰ ਨੌਕਰੀ ਨਾ ਦੀ ਕਰਨੀ ਪਵੇ, ਡਰਾਉਣਗੀਆਂ। ਪਰ ਤੂੰ ਇੱਕੋ ਹੀ ਗੱਲ ਪੱਲੇ ਬਣਨੀ ਆ ਕਿ ਜਿੱਦਾਂ ਦਾ ਮਰਜ਼ੀ ਰੂਪ ਦਿਖਾਲਣ, ਜਿੱਦਾਂ ਦੀ ਮਰਜ਼ੀ ਅੱਗ ਵਰਸਾਉਣ, ਇਹ ਤੀਰ ਚਲਾਉਣ, ਸੱਪ ਸ਼ੇਰ ਦੌੜ ਦੌੜ ਕੇ ਆਉਣ, ਇਹ ਲਕੀਰ ਨੂੰ ਨਹੀਂ ਟੱਪ ਸਕਦੇ, ਆਲਰੇਡੀ ਲਕੀਰ ਵਾਹੀ ਆ ਨਾ, ਇਹਨੂੰ ਨਹੀਂ ਟੱਪ ਸਕਦੇ, ਇਹਨਾਂ ਦੇ ਹੱਥੋਂ ਚਲਾਈ ਕੋਈ ਪਾਵਰ ਤੈਨੂੰ ਅੰਦਰ ਆ ਕੇ ਮਾਰ ਨਹੀਂ ਸਕਦੀ, ਤੈਨੂੰ ਦੁੱਖ ਨਹੀਂ ਹੋ ਸਕਦਾ, ਪਰ ਤੂੰ ਉੱਠਣਾ ਨਹੀਂ। ਜਿਨ੍ਹਾਂ ਜਿਨ੍ਹਾਂ ਨੇ ਉਸ ਮੰਤਰ ਦੀ ਸਿੱਧੀ ਕਰ ਲਈ, ਉਸਤਾਦ ਦਾ ਬਚਨ ਮੰਨ ਕੇ ਅੱਖਾਂ ਮੀਚ ਕੇ ਬੈਠੇ ਰਹੇ, ਦੇਖਿਆ ਹੀ ਨਹੀਂ ਬਾਹਰ ਆਵਾਜ਼ਾਂ ਡਰਾਉਣੀਆਂ ਆਉਣ ਡਈਆਂ, ਚੀਜ਼ਾਂ ਭੱਜ ਭੱਜ ਕੇ ਆਉਣ ਡਈਆਂ, ਪਰ ਉਹ ਲਕੀਰ ਤੇ ਬਾਰ ਬਾਰ ਆ ਕੇ ਖਲੋ ਜਾਂਦੀਆਂ, ਅਖੀਰ ਉਹ ਸਾਰੀਆਂ ਨੌਕਰ ਬਣ ਗਈਆਂ। ਉਹ ਫਿਰ ਮੰਤਰ ਪੜ੍ਹਦਾ, ਜੋ ਕਹੀ ਜਾਂਦਾ ਉਹਨਾਂ ਨੂੰ ਕੰਮ ਕਰਨਾ ਪਿਆ। ਸਰੀਰ ਨਹੀਂ ਚੱਕਣਾ, ਇਹ ਵਿਧੀ ਆ ਕੇ ਸਰੀਰ ਨਹੀਂ ਉੱਥੋਂ ਚੱਕਣਾ, ਸਰੀਰ ਦੇ ਪਿੱਛੇ ਲੱਗ ਕੇ ਉੱਥੋਂ ਉੱਠਣਾ ਨਹੀਂ, ਬਹਿ ਗਏ, ਵੱਜ ਕੇ ਬਹਿ ਗਏ ਆ, ਬੰਧਨ ਹੋ ਗਏ ਆ, ਕਾਰ ਚੋਂ ਉੱਠਣਾ ਨਹੀਂ। ਪ੍ਰਯੋਗ ਰੱਖ ਲੈਂਦੇ ਆ ਲੋਕ, ਚਾਰ ਘੰਟੇ ਫਿਰ ਚੌਂਕੜੇ ਵਿੱਚ ਬਹਿ ਕੇ ਭਜਨ ਕਰਨਾ, ਉੱਠਣਾ ਨਹੀਂ। ਜਿਹੜਾ ਨਹੀਂ ਉੱਠਦਾ, ਸਭ ਰਿੱਧੀਆਂ ਸਿੱਧੀਆਂ ਉਹਦੀਆਂ ਦਾਸੀਆਂ ਬਣ ਜਾਂਦੀਆਂ। ਸਾਨੂੰ ਕੀ ਪਤਾ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨਾ ਢੋ ਲਾ ਕੇ ਬੈਠੋ, ਨਾ ਸੋਵੋ, ਨਾ ਲੰਮੀਆਂ ਲੱਤਾਂ ਪਸਾਰ ਪਸਾਰ ਕੇ ਬੈਠੋ, ਸਿੱਧੇ ਬੈਠੋ। ਸਿੱਧੇ ਬੈਠਾਂਗੇ ਤੇ ਤਾਂ ਹੀ ਉਹਨਾਂ ਨੂੰ ਚੰਗੇ ਲੱਗਾਂਗੇ ਨਾ, ਤਾਂ ਹੀ ਸੋਹਣੇ ਲੱਗਾਂਗੇ ਨਾ ਉਹਨਾਂ ਨੂੰ। ਉਹ ਜਿਨ੍ਹਾਂ ਨੇ ਸਾਡੇ ਕੰਮ ਕਰਨੇ ਉਹਨਾਂ ਨੂੰ ਪਸੰਦ ਵੀ ਤੇ ਅਸੀਂ ਆਈਏ ਨਾ, ਜਿਨ੍ਹਾਂ ਨੇ ਸਾਡੇ ਕੰਮ ਕਰਨੇ ਆ ਉਹਨਾਂ ਨੂੰ ਸੋਹਣੇ ਵੀ ਤੇ ਲੱਗੀਏ ਨਾ, ਉਹ ਤਾਂ ਕੰਮ ਕਰਨਗੀਆਂ ਜਦੋਂ ਆਪਾਂ ਸਿੱਧੇ ਬੈਠੇ ਭਜਨ ਕਰੀ ਜਾਵਾਂਗੇ। ਉਹਨਾਂ ਨੂੰ ਫਿਰ ਜਦੋਂ ਬੜਾ ਸੋਹਣਾ ਲੱਗੇਗਾ ਤੇ ਫਿਰ ਉਹ ਕਹਿਣਗੀਆਂ, ਵਿਆਹ ਕਰਾ ਲਓ, ਸਾਨੂੰ ਆਪਣੇ ਕੋਲ ਰੱਖ ਲਓ, ਅਸੀਂ ਤੁਹਾਡੇ ਕੰਮ ਕਰਾਂਗੀਆਂ। ਫਿਰ ਉਹ ਦਾਸੀਆਂ ਬਣਨਗੀਆਂ, ਰਿੱਧਾਂ ਸਿੱਧਾਂ ਸਭ ਕਈ ਰੂਪ ਧਾਰਨ ਕਰਕੇ ਆਉਂਦੀਆਂ। ਜਿਹੜਾ ਉੱਠਦਾ ਨਹੀਂ ਹੈ, ਇਹ ਸਭ ਸ਼ਕਤੀਆਂ ਉਹਦੀਆਂ ਦਾਸੀਆਂ ਬਣ ਜਾਂਦੀਆਂ। ਪਰ ਇਹ ਵਿਧੀ ਇਹ ਨਾਮਧਾਰੀਆਂ ਦੇ ਪੱਲੇ ਤੇ ਪਈ, ਪਰ ਇਹਨਾਂ ਨੂੰ ਕਦਰ ਨਹੀਂ ਹੈ, ਹੋਰ ਲੋਕਾਂ ਦੇ ਤੇ ਪੱਲੇ ਪੈਂਦੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਵਿਧੀ ਦਾ ਹੀ ਨਹੀਂ ਪਤਾ। ਵਿਚਾਰੇ ਭਜਨ ਬਥੇਰਾ ਕਰਦੇ, ਮੰਤਰ ਵਿਜੰਤਰ ਬਥੇਰੇ ਪੜ੍ਹਦੇ, ਵਿਧੀ ਨਹੀਂ ਰਹੀ ਉਹਨਾਂ ਕੋਲ। ਸਾਡੇ ਕੋਲ ਵਿਧੀ ਤੇ ਹੈਗੀ, ਪਰ ਸਾਨੂੰ ਲੋੜ ਹੀ ਨਹੀਂ, ਸਭ ਪਦਾਰਥ ਮਿਲਦੇ ਆ, ਕਾਹਦੇ ਵਾਸਤੇ ਪ੍ਰਯੋਗ ਕਰਨਾ। ਪ੍ਰਯੋਗ ਦਾ ਮਤਲਬ ਆ ਕਿ ਸਿੱਧੇ ਬੈਠਣਾ ਪੈਣਾ, ਸਭ ਤੋਂ ਪਹਿਲਾਂ ਧੌਣ ਵੀ ਸਿੱਧੀ ਤੇ ਲੱਕ ਵੀ ਸਿੱਧਾ ਤੇ ਸਿੱਧੇ ਹੀ ਬੈਠਣਾ ਪੈਣਾ, ਤੇ ਜਿੰਨਾ ਸਮਾਂ ਮਿੱਥਿਆ ਉਹਨਾਂ ਸਮਾਂ ਉੱਠਣਾ ਨਹੀਂ ਹੈ। ਤਾਂ ਪਿਸ਼ਾਬ ਆ ਗਿਆ ਚੱਲੇ ਆ, ਤੇ ਪਹਿਲਾਂ ਹੀ ਉਹਦੀ ਵਿਧੀ ਆ ਕਿ ਤੁਸੀਂ ਅੰਨ ਪਾਣੀ ਥੋੜਾ ਖਾਓ, ਉਹਦੀ ਵਿਧੀ ਇਹ ਆ ਕਿ ਤੁਸੀਂ ਅੰਨ ਪਾਣੀ ਥੋੜਾ ਖਾਓ, ਨਾ ਆਲਸ ਆਏ, ਨਾ ਹਵਾ ਸਰੇ, ਨਾ ਪਿਸ਼ਾਬ ਜੰਗਲ ਦੀ ਹਾਜਤ ਹੋਏ, ਨਾ ਸਾਨੂੰ ਨੀਂਦਰ ਸਤਾਏ, ਨਾ ਥਕੇਵਾਂ ਹੋਏ, ਟਾਈਮ ਨਾ ਸੌਣਾ ਨਹੀਂ, ਜਿੰਨਾ ਕੁ ਹੁਕਮ ਆ ਉਹਦੇ ਨਾਲ ਕਈ ਗੁਣਾ ਜ਼ਿਆਦਾ ਖਾ ਲੈਣਾ, ਵਿਧੀ ਕੋਈ ਵੀ ਨਹੀਂ ਅਪਣਾਈ, ਤੇ ਫਿਰ ਕਿੱਥੇ ਭਜਨ ਆਉਣਾ, ਫਿਰ ਕਿਹੜੀ ਦਾਸੀ ਬਣਜੂ ਆ ਕੇ। ਫੇਰੀ ਜਾਓ ਸਾਰੀ ਜ਼ਿੰਦਗੀ ਮਾਲਾ ਸੱਚੇ ਪਾਤਸ਼ਾਹ ਸਤਿਗੁਰ ਪ੍ਰਤਾਪ ਸਿੰਘ ਜੀ ਵਚਨ ਕਰਦੇ ਸੀ, ਜੇ ਵਿਧੀ ਨਹੀਂ ਅਪਣਾਉਣੀ ਤੇ ਭਾਵੇਂ ਪੁੱਠੇ ਲਟ ਕੇ ਮਾਲਾ ਫੇਰੀ ਜਾਓ, ਉਹ ਕੀ ਕਰੂਗੀ ਫੇਰੀ ਮਾਲਾ? ਵਿਧੀ ਆ ਜਿਹੜੀ ਉਹ ਨੀ ਬੰਦਾ ਅਪਣਾਉਂਦਾ। ਮੇਰੇ ਸਹੁਰੇ ਨੇ ਮੈਨੂੰ ਕਿਹਾ ਸੀ ਦੁਕਾਨ ਤੋਂ ਉੱਠਣਾ ਨਹੀਂ, ਮੈਂ ਥੋੜੇ ਜੇ ਪਤੰਗ ਰੱਖ ਕੇ ਬਹਿ ਗਿਆ, ਥੋੜੇ ਜੇ ਫਿਰ ਬਾਂਟ ਵੀ ਰੱਖ ਲਏ, ਹੋਰ ਛੋਟੀਆਂ ਮੋਟੀਆਂ ਚੀਜ਼ਾਂ ਰੱਖ ਲਈਆਂ। ਦੋ ਚਾਰ ਦਿਨ ਤੇ ਮੈਨੂੰ ਇਸ ਤਰ੍ਹਾਂ ਬਹਿਣਾ ਪਹਿਣਾ ਪਿਆ, ਫਿਰ ਆਉਣ ਲੱਗ ਪਏ ਗਾਹਕ, ਉਹ ਫਿਰ ਚੀਜ਼ਾਂ ਮੰਗੀ, ਆਹ ਵੀ ਚਾਹੀਦਾ ਆਹ ਵੀ ਚਾਹੀਦਾ, ਮੈਂ ਲਿਆ ਲਿਆ ਕੇ ਦੇ ਗਿਆ। ਮੇਰੀ ਇੱਕ ਦੁਕਾਨ ਭਰ ਗਈ, ਦੋ ਭਰ ਗਈਆਂ, ਤਿੰਨ ਭਰ ਗਈਆਂ, ਵਿੱਚੇ ਫੋਟੋਆਂ ਦਾ ਕੰਮ, ਕੈਮਰਿਆਂ ਦਾ ਕੰਮ, ਪਕੌੜੇ ਦਾ ਰਸ, ਜੂਸ ਦਾ ਕੰਮ, ਮੇਰੇ ਕੋਲ ਸਾਂਭ ਨਾ ਹੋਏ ਇੰਨਾ ਕੰਮ ਹੋ ਗਿਆ। ਸਾਰੇ ਬੱਚੇ ਵੀ ਘਰ ਦੀਆਂ ਸਭ ਨਾਲ ਲੈ ਲੈਣੀਆਂ, ਪੈਸਾ ਨਾ ਸਾਹਿਬ ਨੂੰ ਸ਼ਾਮ ਨੂੰ ਗਿਣਿਆ ਜਾਏ, ਮੇਰਾ ਸ਼ਾਮ ਨੂੰ ਘਰ ਜਾਣ ਨੂੰ ਜੀ ਨਾ ਕਰਿਆ ਕਰੇ। ਮੈਂ ਟਾਈਮ ਨਾ ਕੇ ਲੰਗਰ 'ਚ ਰੋਟੀ ਨਹੀਂ ਸਿਖਾਉਂਦਾ ਕਿ ਗਾਹਕ ਤੇ ਆਈ ਜਾਂਦੇ, ਪੈਸੇ ਤੇ ਆਈ ਜਾਂਦੇ, ਹੁਣ ਜਾਣਾ ਕਾਹਦੇ ਵਾਸਤੇ ਆ? ਤੇ ਜਿਨ੍ਹਾਂ ਨੂੰ ਨਾਮ ਜਪਦਿਆਂ ਸਰੀਰ ਇੱਥੇ ਹੀ ਰੱਖ ਦਿੰਦੇ ਆ ਨਾ, ਜਿਵੇਂ ਜਿਵੇਂ ਇਹ ਚੀਜ਼ਾਂ ਦਾਸੀਆਂ ਬਣੀ ਜਾਂਦੀਆਂ ਨਾ, ਜਿਵੇਂ ਜਿਵੇਂ ਉਹ ਚਿਤ ਵੀ ਜਾਂਦਾ ਕੰਮ ਹੋਈ ਜਾਂਦੇ ਆ, ਉਹ ਉਵੇਂ ਉਵੇਂ ਫਿਰ ਉੱਥੇ ਬੈਠਣ ਲੱਗ ਪੈਂਦੇ। ਉਹ ਕਹਿੰਦੇ ਬੇ ਸਮਾਧੀ ਲੀਨ ਹੋ ਕੇ ਬਹਿਣਾ ਹੀ ਚੰਗਾ, ਸਭ ਤੇ ਸ੍ਰਿਸ਼ਟੀ ਦੇ ਚੀਜ਼ ਆਪੇ ਹੀ ਦਾਸੀਆਂ ਬਣੀ ਜਾਂਦੀਆਂ, ਆਪੇ ਹੀ ਆਈ ਜਾਂਦੀਆਂ, ਬੈਠਣ ਵਾਲੇ ਕੋਲ ਵੀ ਆ ਜਾਂਦੀਆਂ ਨੇ। ਪਰ ਬੈਠਣ ਦਾ ਵੀ ਤਰੀਕਾ ਹੈ ਕਿ ਕਿੱਦਾਂ ਬਹਿਣਾ। ਵਿਧੀ ਵਿਧੀ ਜ਼ਰੂਰੀ ਆ, ਵਿਧੀ ਜ਼ਰੂਰੀ ਆ। ਤਾਂ ਮੈਂ ਗੱਲ ਇਹ ਕਰ ਰਿਹਾ ਸੀ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਰਾਮ ਸਿੰਘ ਜੀ ਇਹ ਵਚਨ ਕੀਤਾ ਸੀ ਕਿ ਪਿਛਲੀ ਰਾਤ ਸੌਣਾ ਨਹੀਂ ਹੈ, ਪਿਛਲੀ ਰਾਤ ਨਹੀਂ ਸੌਣਾ, ਪਿਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦੜਾਏ, ਜੋ ਕੋਲ ਆ ਉਹ ਵੰਡ ਦੇਣਾ, ਦਾਨ ਕਰਨਾ, ਇਸ਼ਨਾਨ ਕਰਕੇ ਬਹਿਣਾ, ਬੈਠੇ ਨਾਮ ਜਪੀ ਜਾਣਾ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਚੱਲੇ ਨਾ ਮਲੇਰਕੋਟਲੇ ਨੂੰ, ਸ਼ਹੀਦ ਸਿੰਘਾਂ ਦਾ ਜੱਥਾ, 250 ਦਾ ਜੱਥਾ, ਸੱਚੇ ਪਾਤਸ਼ਾਹ ਹੁਕਮ ਕੀਤਾ ਕੀ ਕਰਨ ਚੱਲੇ ਹੋ? ਉਹ ਮਾਰਨ ਚੱਲੇ ਆ ਉਹਨਾਂ ਨੂੰ ਵਿਚਣਾਂ ਨੂੰ ਜਿਹੜੇ ਗਊਆਂ ਮਾਰਦੇ ਆ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਬਸ ਇਹੀ ਕੰਮ ਤੁਹਾਡੇ ਕੋਲ ਰਹਿ ਗਿਆ, ਇਹ ਤੇ ਕੰਮ ਅਸੀਂ ਲੋਕਾਂ ਨੂੰ ਛਡਾਉਂਦੇ ਹਾਂ ਕਿ ਨਾ ਮਾਰੋ ਕਿਸੇ ਨੂੰ, ਦੁੱਖ ਨਾ ਦੇ ਕਿਸੇ ਜੀ, ਕਿਸੇ ਜੀ ਨੂੰ ਦੁੱਖ ਨਾ ਦਿਓ, ਸਭ ਦੀ ਸੇਵਾ ਕਰੋ। ਕਿੱਦਾਂ ਦਾ ਕੋਈ ਜੀਵ ਹੈ, ਸਭ ਦੀ ਸੇਵਾ, ਕਿੱਦਾਂ ਦਾ ਵੀ ਕੋਈ ਜੀਵ ਹੈ, ਤੁਸੀਂ ਉਹਦੀ ਸੇਵਾ ਕਰੋ। ਮੈਨੂੰ ਥੋੜਾ ਜਿਹਾ ਪ੍ਰਮਾਣ ਚੇਤੇ ਆ ਗਿਆ, ਮੈਂ ਕਿਤੇ ਭੁੱਲ ਨਾ ਜਾਵਾਂ, ਮੈਂ ਗੱਲ ਕਰ ਹੀ ਲੈਂਦਾ। ਕਿਸੇ ਨੂੰ ਕਿਹਾ ਕਿ ਤੈਨੂੰ ਬਈ ਸੱਪ ਦੇ ਰਾਹੀਂ ਮੌਤ ਆਉਣੀ ਹੈ, ਸੱਪ ਦੇ ਰਾਹੀਂ ਮੌਤ। ਕਹਿੰਦੇ ਫਿਰ ਮੈਂ ਕੀ ਕਰਾਂ? ਕਹਿੰਦੇ ਮੌਤ ਆ, ਟਲ ਆ, ਟਲ ਤੇ ਨਹੀਂ ਸਕਦੀ, ਤੂੰ ਇੱਕ ਹੋਰ ਲਾਹਾ ਲੈ ਸਕਦਾ। ਕਹਿੰਦੇ ਕੀ? ਕਹਿੰਦੇ ਤੂੰ ਸੱਪ ਦੀ ਖੁਸ਼ੀ ਹੁੰਦੀ ਹੈ ਸ਼ਰਬਤ ਪੀਣ ਵਿੱਚ, ਸੱਪ ਦੀ ਖੁਸ਼ੀ ਹੁੰਦੀ ਹੈ ਦੁੱਧ ਪੀਣ ਵਿੱਚ, ਸੱਪ ਬੀਨ ਤੇ ਬੜਾ ਖੁਸ਼ ਹੁੰਦਾ, ਸੱਪ ਚੰਦਲ ਦੇ ਦਰਖਤਾਂ ਦੇ ਨਾਲ ਬੜਾ ਖੁਸ਼ ਹੁੰਦਾ। ਉਹਦੇ ਕੋਲ ਧਨ ਹੈਗਾ ਸੀ, ਉਹਨੇ ਅੰਮ੍ਰਿਤ ਦੇ ਕੁੰਡ ਮਿੱਠੇ ਦੇ ਭਰਾ ਭਰਾ ਕੇ ਰੱਖ ਦਿੱਤੇ, ਠੰਡੇ ਪਾਣੀ ਦੇ ਮਿੱਠਾ ਪਾ ਕੇ, ਦੁੱਧ ਰੱਖ ਦਿੱਤਾ ਭਰ ਭਰ ਕੇ, ਠੰਡਾ ਤਾਜ਼ਾ ਖੁਸ਼ਬੂ ਵਾਲਾ, ਚੋ ਚੋ ਕੇ ਜਗ੍ਹਾ ਜਗ੍ਹਾ ਬਾਟੇ ਭਰ ਭਰ ਕੇ ਰੱਖ ਦਿੱਤੇ, ਚੰਦਨ ਦੇ ਬੂਟੇ ਜਗ੍ਹਾ ਜਗ੍ਹਾ ਲਾ ਤੇ, ਚੰਗਨ ਦੀ ਲੱਕੜੀ, ਚੰਗਨ ਦਾ ਉਹਦੇ ਤੇ ਜੂਸ, ਉਹ ਜਿਹੜਾ ਰਸ ਹੁੰਦਾ ਚੰਦਨ ਦਾ, ਖੁਸ਼ਬੂ ਤੇਲ, ਉਹ ਛਿੜਕ ਦਿੱਤਾ ਸਭ ਥਾਂ ਤੇ ਖੁਸ਼ਬੂ। ਚਾਰ ਫਿਰੇ ਬੀਨਾ ਵਾਲੇ ਬਿਠਾ ਦਿੱਤੇ, ਜਦੋਂ ਆਇਆ ਵਜਾਉਣ ਲੱਗ ਪਏ ਉਹ ਬੀਨਾ, ਉਹ ਕਦੀ ਇੱਥੋਂ ਥੋੜਾ ਦੁੱਧ ਪੀਏ, ਕਦੀ ਇੱਥੋਂ ਮਿੱਠੇ ਵਾਲਾ ਸ਼ਰਬਤ ਪੀਏ, ਕਦੀ ਉੱਥੋਂ, ਕਦੀ ਚੰਦਨਾਂ ਦੇ ਦਰਖਤਾਂ ਨਾਲ ਲਟਕੇ, ਬੜਾ ਖੁਸ਼ ਹੋਇਆ, ਬੜਾ ਖੁਸ਼ ਹੋਇਆ। ਆ ਗਿਆ ਰਾਜੇ ਕੋਲ, ਰਾਜਾ ਕਹਿੰਦਾ ਆਹੋ ਮਹਾਰਾਜ ਜੀ ਆਇਆਂ ਨੂੰ ਆ ਸਰੀਰ ਹੀ ਤੁਸੀਂ ਲੈਣਾ ਨਾ, ਲਓ ਹਾਜ਼ਰਿਆ ਸਰੀਰ। ਅਸੀਂ ਸੱਪ ਤੋਂ ਡਰਦੇ, ਉਹਨੇ ਆਖਿਆ ਲਓ ਮਹਾਰਾਜ ਕਿੱਥੇ ਮਰਜ਼ੀ ਸਾਰਾ ਸਰੀਰ ਆ, ਜਿੱਥੇ ਮਰਜ਼ੀ ਡੰਗ ਮਾਰੋ। ਬੜਾ ਖੁਸ਼ ਹੋਇਆ, ਕਹਿੰਦਾ ਡੰਗ ਤੇ ਮੈਂ ਤੈਨੂੰ ਮਾਰੂੰਗਾ, ਸਮਾਂ ਤਾਂ ਨਹੀਂ ਟਲਣ ਵਾਲਾ, ਤੂੰ ਮਰ ਵੀ ਜਾਏਗਾ, ਪਰ ਮੈਂ ਤੇਰੇ ਤੇ ਖੁਸ਼ ਬਣਾਇਆ, ਤੇਰੇ ਕਰਮ ਤੇ, ਤੇਰੇ ਤੈਨੂੰ ਪਤਾ ਸੀ ਕਿ ਮੈਨੂੰ ਉਹਨੇ ਮਾਰਨ ਆਉਣਾ, ਤੇ ਤੂੰ ਮੈਨੂੰ ਖੁਸ਼ ਕਰਨ ਵਾਸਤੇ ਇੰਨਾ ਕੁਛ ਕੀਤਾ, ਜੋ ਮੈਨੂੰ ਚੰਗਾ ਲੱਗਦਾ ਉਹ ਸਾਰਾ ਕੁਛ ਤੂੰ ਕੀਤਾ। ਕਹਿੰਦੇ ਜੀ ਫਿਰ ਮੈਂ ਤੇ ਜੋ ਕਰ ਸਕਦਾ ਜੀ ਕਰ ਦਿੱਤਾ, ਹੁਣ ਤੁਸੀਂ ਜੋ ਕਰ ਸਕਦੇ ਤੁਸੀਂ ਕਰ ਦਿਓ। ਕਹਿੰਦੇ ਜੋ ਮੈਨੂੰ ਹੁਕਮ ਆ ਉਹ ਤੇ ਡੰਗ ਮਾਰੂੰਗਾ, ਤੂੰ ਮਰੇਗਾ, ਪਰ ਉਸ ਤੋਂ ਬਾਅਦ ਮੈਂ ਤੈਨੂੰ ਆਪਣੀ 5 ਸਾਲ ਉਮਰ ਦੇਵਾਂਗਾ, ਜੋ ਜਿਹੜੀ ਬੰਦਿਆਂ ਦੀ 75 ਸਾਲ ਦੀ ਉਮਰ ਹੁੰਦੀ ਹੈ, ਤੂੰ ਹੁਣ ਤੋਂ ਲੈ ਕੇ 75 ਸਾਲ ਹੋਰ ਜੀ ਸਕੇਗਾ ਤੇ ਆਪਣੀ ਮਰਜ਼ੀ ਨਾਲ ਜੀ ਸਕੇਗਾ। ਹੁਣ ਤੈਨੂੰ ਕੋਈ ਲੇਖਾ ਵੀ ਨਹੀਂ ਦੇਣਾ ਪਏਗਾ, ਕੋਈ ਦੁੱਖ ਵੀ ਨਹੀਂ ਹੋਏਗਾ, ਤੇਰਾ ਨਿਬੜ ਗਿਆ ਪਿਛਲਾ ਸਾਰਾ, ਤੇ ਹੁਣ ਤੂੰ ਸੁਖੀ ਜੀਏਗਾ, ਸੁਖੀ ਜੀਵਨ, ਕਿਉਂਕਿ ਤੂੰ ਮੇਰਾ ਸਵਾਗਤ ਕੀਤਾ, ਮੇਰਾ ਆਦਰ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਜੇ ਘਰ ਦੁਸ਼ਮਣ ਵੀ ਆ ਜਾਏ ਨਾ ਫਰੀਦਾ, ਜੋ ਤਿੰਨ ਮਾਰਨ ਮੁਕੀਆ ਤਿਨਾ ਨਾ ਮਾਰੇ ਕੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਜੇ ਉਹਨਾਂ ਦੇ ਪੈਰ ਚੁੰਮਦੇ ਆ ਤੇ ਫਿਰ ਉਹ ਅੱਗੋਂ ਤੋਂ ਮਾਰੂ, ਫਿਰ ਲੜਾਈ ਝਗੜਾ ਹੋਏ, ਸਾਡਾ ਦੁਸ਼ਮਣ ਕੋਈ ਰਹਿ ਜੂ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਹੁਣ ਨਾਮਧਾਰੀਆਂ ਨੂੰ ਰੋਗ ਨਹੀਂ ਲੱਗਦੇ, ਕਿਉਂ ਲੱਗਦੇ ਆ ਰੋਗ? ਵਿਧੀ ਨੂੰ ਅਪਣਾਉਂਦੇ ਨਹੀਂ ਹਾਂ, ਵਿਧੀ ਨੂੰ ਨਹੀਂ ਅਪਣਾਉਂਦੇ। ਬੁਰੇ ਦਾ ਭਲਾ ਕਰਨਾ ਛੱਡਿਆ ਨਹੀਂ ਹੈ, ਬੁਰੇ ਦਾ ਬੁਰਾ ਕਰਨਾ ਛੱਡ, ਬੁਰੇ ਦਾ ਭਰਾ ਕਰਨਾ ਛੱਡਦਾ, ਬੁਰਾ ਕਰਨਾ ਸ਼ੁਰੂ ਕਰਤਾ। ਜਿਹੜਾ ਬੁਰਾ ਉਹਨੂੰ ਅਸੀਂ ਵੀ ਗੱਲ ਕੱਢਦੇ ਹਾਂ, ਜਿਹੜਾ ਬੁਰਾ ਉਹਨੂੰ ਅਸੀਂ ਮਾਰ ਦੇਣੀ ਆ, ਉਹਦੇ ਬਾਰੇ ਸੋਚਦੇ ਵੀ ਆ ਵੀ ਇਹਨੇ ਸਾਡਾ ਕਿਉਂ ਵਿਗਾੜਿਆ, ਅਸੀਂ ਵੀ ਵਿਗਾੜਾਂਗੇ, ਤੇ ਦੁਨੀਆਂ ਨਾਲੋਂ ਸਾਡਾ ਕੀ ਵੱਖਰਾ ਪਾਉਂਦੇ ਆ ਫਿਰ? ਸਾਨੂੰ ਤੇ ਗੁਰੂ ਸਾਹਿਬਾਂ ਨੇ ਕਿਹਾ ਕਿ ਬੁਰੇ ਦਾ ਭਲਾ ਕਰੋ, ਉਸੇ ਵੇਲੇ ਤੇ ਸਾਨੂੰ ਭੁੱਲ ਜਾਂਦਾ ਸਭ ਕੁਛ। ਜਦੋਂ ਕੋਈ ਸਾਡਾ ਬੁਰਾ ਕਰਦਾ ਸਾਨੂੰ ਸਿੱਖਿਆ ਭੁੱਲ ਜਾਂਦੀ ਹੈ, ਅਸੀਂ ਵਿਧੀ ਚੋਂ ਬਾਹਰ ਆ ਜਾਂਦੇ ਹਾਂ, ਗੁਰੂ ਦੀ ਕਾਰ ਚੋਂ ਫਿਰ ਬਾਹਰ ਆ ਜਾਂਦੇ, ਅਸੀਂ ਉਹਨਾਂ ਵਰਗੇ ਹੀ ਹੋ ਜਾਂਦੇ ਹਾਂ, ਫਿਰ ਉਹਨਾਂ ਨੂੰ ਵੀ ਦੁੱਖ ਹੁੰਦਾ ਸਾਨੂੰ ਵੀ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਦੁੱਖ ਨਹੀਂ ਹੋ ਸਕਦਾ ਜੇ ਤੁਸੀਂ ਬੁਰੇ ਦਾ ਭਲਾ ਕਰਨਾ ਸ਼ੁਰੂ ਕਰ ਦਿਓ। ਆਪਣੀ ਆਦਤ ਬਣਾ ਲਓ ਕਿ ਮਿੱਠਾ ਹੀ ਬੋਲਣਾ, ਕੌੜਾ ਨਹੀਂ ਬੋਲਣਾ, ਕਦੀ ਵੀ ਨਹੀਂ ਕੌੜਾ ਬੋਲਣਾ। ਸੰਤ ਨਾ ਛੱਡੇ ਸੰਤ ਹੀ ਜਾਂ ਕੋਟਕ ਮਿਲੇ ਆ ਸੰਤ, ਸਾਨੂੰ ਤੇ ਕਰੋੜਾਂ ਦੀ ਇੱਕ ਦੋ ਬੰਦੇ ਹੀ ਇੱਦਾਂ ਦੇ ਮਿਲਦੇ ਜੇ ਅਸੀਂ ਆਪਣਾ ਸੁਭਾਅ ਬਦਲ ਦਿੰਦੇ ਹਾਂ। ਮਾਈਆਂ ਬੀਬੀਆਂ ਵੀ ਮੇਰੇ ਸਾਹਮਣੇ ਬੈਠੀਆਂ, ਮੇਰਾ ਤੁਹਾਡੇ ਸਾਰਿਆਂ ਨਾਲ ਵਾਹ ਪੈਂਦਾ ਹੀ ਰਹਿੰਦਾ ਕਿ ਅਸੀਂ ਸੁਭਾਅ ਨੂੰ ਮਾੜੀ ਮਾੜੀ ਗੱਲ ਤੋਂ ਕਿਵੇਂ ਬਦਲ ਦਿੰਦੇ ਹਾਂ, ਕਿਵੇਂ ਕੌੜਾ ਬੋਲਣਾ ਸ਼ੁਰੂ ਕਰ ਦਿੰਦੇ, ਕਿਵੇਂ ਗੁੱਸੇ ਵਿੱਚ ਆ ਜਾਂਦੇ ਹਾਂ। ਸਾਨੂੰ ਇੱਕੋ ਹੀ ਗੱਲ ਅਪਣਾਉਣੀ ਚਾਹੀਦੀ ਹੈ, ਮਿੱਠਾ ਬੋਲਣਾ, ਸੇਵਾ ਸਭ ਦੀ। ਦੋ ਗੱਲਾਂ ਪੱਲੇ ਬੰਨ ਲਓ, ਹੋਰ ਕੁਛ ਕਰਨ ਦੀ ਲੋੜ ਨਹੀਂ ਹੈ, ਅੱਜ ਤੋਂ ਕਰਨਾ ਸ਼ੁਰੂ ਕਰ ਦਿਓ। ਪਿੱਛੇ ਜੋ ਪਾਛੇ ਜੋ ਬੀਤੀ ਸੋ ਬੀਤੀ, ਅੱਗੇ ਸਮਝ ਚਲੋ ਆਨੰਦ ਲਾਲਾ, ਬਈ ਮੈਂ ਨਹੀਂ ਕਿਸੇ ਦਾ ਬੁਰਾ ਕਰਨਾ। ਕੋਈ ਮਾਰਦਾ ਤੇ ਮਾਰੇ, ਗਾਲਾਂ ਕੱਢਦਾ ਤੇ ਕੱਢੇ, ਵਿਗਾੜਦਾ ਤੇ ਵਿਗਾੜੇ, ਫਰੀਦਾ ਤੂੰ ਬੁਰੇ ਦਾ ਭਲਾ ਕਰਨਾ ਸ਼ੁਰੂ ਕਰ ਦੇ। ਜਿੱਦਣ ਤੂੰ ਭਲਾ ਕਰਨਾ ਸ਼ੁਰੂ ਕਰ ਦੇਗਾ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਅੰਡਾਏ। ਗੁੱਸੇ ਨੇ ਇੱਕ ਸਰੀਰ ਦਾ ਨਾਸ ਕਰਨਾ ਨਾ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਗੁੱਸਾ ਸਰੀਰ ਦਾ ਨਾਸ ਕਰਦਾ। ਕਾਮ ਕ੍ਰੋਧ ਕਾਇਆ ਕੋ ਗਾਲੇ, ਕਾਮ ਆ ਗਿਆ ਉਹਨੇ ਵੀ ਸਰੀਰ ਨੂੰ ਗਾਲਣਾ, ਕ੍ਰੋਧ ਆ ਗਿਆ ਉਹਨੇ ਵੀ ਸਰੀਰ ਨੂੰ ਗਾਲਣਾ, ਤੇ ਗੁੱਸਾ ਮਨ ਨਾ ਹੰਡਾਏ। ਇਹਨੂੰ ਤੇ ਲਾਗੇ ਹੀ ਨਾ ਆਉਣ ਦੋ। ਤਸ ਪਾਸ ਦੁਆਸ ਨਾ ਪਿੱਟੀਐ ਜਿਸਦੇ ਅੰਦਰ ਕ੍ਰੋਧ ਚੰਡਾਲ, ਜਿਹਦੇ ਅੰਦਰ ਕ੍ਰੋਧ ਚੰਡਾਲ ਹੈ ਉਹਦੇ ਤੇ ਲਾਗੇ ਵੀ ਨਹੀਂ ਖਲੋਣਾ ਚਾਹੀਦਾ। ਸਿੱਖ ਨੂੰ, ਸੰਤ ਨੂੰ, ਭਗਤ ਨੂੰ, ਗੁਰੂ ਦੇ ਪਿਆਰੇ ਨੂੰ ਕ੍ਰੋਧੀ ਬੰਦੇ ਦੇ ਕੋਲ ਹੀ ਨਹੀਂ ਖਲੋਣਾ ਚਾਹੀਦਾ, ਲੜਾਈ ਝਗੜੇ ਦੇ ਕੋਲ ਜਾਣਾ ਹੀ ਨਹੀਂ ਚਾਹੀਦਾ। ਜਿੱਥੇ ਲੜਾਈ ਦੀ ਗੱਲ ਹੁੰਦੀ ਉੱਧਰ ਮੂੰਹ ਹੀ ਨਹੀਂ ਕਰਨਾ ਚਾਹੀਦਾ। ਜਿਹੜੀ ਚੀਜ਼ ਤੋਂ ਲੜਾਈ ਹੁੰਦੀ ਉਹ ਚੀਜ਼ ਹੀ ਛੱਡ ਦਿਓ। ਇੱਥੇ ਬਾਹਰ ਸੰਤ ਬੈਠੇ ਸੀ, ਸੰਤ ਅਵਤਾਰ ਸਿੰਘ ਜੀ ਹੁਣੀ ਕਥਾ ਕਰਦੇ ਹੁੰਦੇ ਸੀ, ਬੈਠੇ ਸੀ ਬਾਹਰ। ਮੈਂ ਕੋਲ ਦੀ ਲੰਘ ਚੱਲਿਆ, ਉਹਨਾਂ ਨੇ ਸੋਚਿਆ ਹੋ ਸਕਦਾ ਇਹਨੂੰ ਇਹ ਗੱਲ ਦੱਸ ਦਈਏ ਕਿਤੇ ਇਹਦੇ ਕੰਮ ਆਊਗੀ। ਇਹਨਾਂ ਨੇ ਪਰਉਪਕਾਰ ਹੀ ਕਰਤਾ ਮੇਰੇ, ਮੈਂ ਗਾਹਕ ਤੇ ਨਹੀਂ ਸੀ। ਆਵਾਜ਼ ਮਾਰੀ ਮੈਨੂੰ, ਸੰਤ ਜੀ ਮੈਂ ਕਿਹਾ ਹਾਂਜੀ, ਆ ਜਾ ਤੈਨੂੰ ਕੋਈ ਗੱਲ ਕਰਨੀ ਹੈ। ਮੈਂ ਕਿਹਾ ਦੱਸੋ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਦੱਤਾਤਰੇ ਨੇ 24 ਗੁਰੂ ਧਾਰਨ ਕੀਤੇ ਆ। ਇੱਕ ਭਗਤ, ਕੋਈ ਰਿਸ਼ੀ, ਕੋਈ ਸਾਧੂ ਹੋਇਆ, ਕੋਈ ਬੰਦਾ, ਉਹਨੇ 24 ਗੁਰੂ ਧਾਰਨ ਕੀਤੇ ਆ। ਮੈਂ ਕਿਹਾ ਹਾਂਜੀ ਕੀਤੇ ਹੋਣਗੇ। ਕਹਿੰਦੇ ਉਹਦਾ ਤਜਰਬਾ ਮੈਂ ਤੈਨੂੰ ਦੱਸਣਾ ਚਾਹੁੰਦਾ, ਥੋੜ੍ਹਾ ਤੇਰੇ ਕਿਤੇ ਕੰਮ ਆਏਗਾ। ਮੈਂ ਕਿਹਾ ਦੱਸੋ। ਕਹਿੰਦਾ ਦੱਤਾਤਰੇ ਤੁਰਿਆ ਜਾ ਰਿਹਾ ਸੀ, ਅੱਗੇ ਉਹਨੂੰ ਇੱਕ ਇਲ ਦਿਸੀ, ਇਲ, ਉੱਥੇ ਕੋਈ ਡੰਗਰ ਮਰਿਆ ਪਿਆ ਸੀ, ਉਹਦਾ ਸਾਰਾ ਮਾਸ ਤੇ ਹੋਰ ਜਾਨਵਰ ਖਾ ਗਏ ਸੀ, ਥੋੜਾ ਜਿਹਾ ਮਾਸ ਦਾ ਟੁਕੜਾ ਸੀ, ਉਹਨੇ ਚੱਕ ਲਿਆ, ਚੱਕ ਕੇ ਉੱਡ ਪਈ। ਹੋਰ ਇਲਾਂ ਉਹਦੇ ਮਗਰ ਪੈ ਗਈਆਂ, ਠੂੰਗੇ ਮਾਰ ਮਾਰ ਕੇ ਉਹਦੇ ਖੰਭ ਨੋਚ ਦਿੱਤੇ, ਉਹਨਾਂ ਨੇ ਉਹਦੇ ਸਰੀਰ ਦੇ ਵਿੱਚ ਜ਼ਖਮ ਕਰ ਦਿੱਤੇ। ਦੱਤਾਤਰੇ ਕਹਿੰਦਾ ਮੈਂ ਵੇਖਦਾ ਰਿਹਾ, ਉਹ ਇਲ ਵਿਚਾਰੀ ਬੜੀ ਸ਼ਾਨ, ਉਹਨਾਂ ਨਾਲ ਦੁਸ਼ਮਣੀ ਤੇ ਕੋਈ ਹੈ ਨਹੀਂ ਸੀ, ਮਾਸ ਦੇ ਟੁਕੜੇ ਕਰਕੇ ਉਹ ਉਹਨੂੰ ਮਾਰਦੀਆਂ ਪਈਆਂ ਸੀ, ਉਹਨੇ ਮਾਸ ਦਾ ਟੁਕੜਾ ਹੀ ਛੱਡ ਦਿੱਤਾ ਕਿ ਮੈਂ ਕਿਤੋਂ ਹੋਰ ਲੱਭ ਕੇ ਖਾ ਲੂੰਗੀ, ਛੱਡ ਹੀ ਦਿਓ। ਉਹਨੇ ਸੁੱਟ ਦਿੱਤਾ ਸਾਰੀਆਂ ਇਲਾਂ ਉਹਦੇ ਵੱਲ ਭੱਜ ਪਈਆਂ, ਜਿਹਨੇ ਫੜਿਆ ਮੁੜ ਕੇ ਉਹਦੇ ਨਾਲ ਲੜਾਈ ਹੋ ਗਈ, ਉਹ ਜਿਹੜਾ ਫੜਨ ਉਹਦੇ ਨਾਲ ਲੜਾਈ, ਉਹਦੇ ਨਾਲ ਲੜੀ ਹੈ, ਚੁੰਝਾ ਮਾਰ ਮੈ ਕੇ ਬੁਰੇ ਹਾਲ, ਉਹ ਆਰਾਮ ਨਾਲ ਦਰਖਤ ਤੇ ਬਹਿ ਗਈ, ਉਹਨੇ ਖੰਭ ਖੁੰਭ ਸਵਾਰੇ ਕਰ ਲਏ, ਸੁੱਖ ਦਾ ਸਾਹ ਉਹਨੇ ਲੈ ਲਿਆ। ਦੱਤਾਤਰੇ ਕਹਿੰਦਾ ਇਲ ਤੈਨੂੰ ਮੈਂ ਮੱਥਾ ਟੇਕਦਾ, ਤੂੰ ਮੇਰੀ ਗੁਰੂ ਆ। ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਤੂੰ ਕਿਉਂ ਇਹਨੂੰ ਗੁਰੂ ਧਾਰਨ ਕੀਤਾ? ਕਹਿੰਦਾ ਜਿਹੜੀ ਚੀਜ਼ ਤੋਂ ਲੜਾਈ ਹੁੰਦੀ ਹੈ ਸਰੀਰ ਨੂੰ ਤੇ ਤਨ ਨੂੰ ਤੇ ਮਨ ਨੂੰ ਦੁੱਖ ਹੁੰਦਾ, ਇਹਨੇ ਉਹ ਛੱਡ ਦਿੱਤੀ ਹੈ ਤੇ ਇਹ ਸੁਖੀ ਹੋ ਗਈ। ਲੜਾਈ ਦਾ ਕਾਰਨ ਸਾਨੂੰ ਚਾਬੀਆਂ ਮਿਲਦੀਆਂ ਪਈਆਂ ਸੀ ਨਨਕਾਣਾ ਸਾਹਿਬ ਦੀਆਂ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਸ ਮੰਤ ਨੇ ਆ ਕੇ ਚਾਬੀਆਂ ਦਾ ਗੁੱਛਾ ਮੱਥਾ ਟੇਕ ਦਿੱਤਾ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੂੰ ਦੱਸਿਆ ਸੱਚੇ ਪਾਤਸ਼ਾਹ ਇੰਨੇ ਕਿੱਲੇ 200 ਘਮਾਂ ਉਹਦੇ ਨਾਲ ਜ਼ਮੀਨ ਆ ਉਸ ਗੁਰਦੁਆਰੇ ਦੇ ਨਾਲ, ਇੰਨਾ ਕੁਛ ਹੋਰ ਵੀ ਆ ਉਹਦੇ ਨਾਲ, ਘਰੇ ਵੀ ਇੰਨਾ ਪਦਾਰਥ ਪਿਆ, ਆ ਇੰਨੇ ਘੋੜੇ, ਪਤਾ ਨਹੀਂ ਕੀ ਕੁਛ ਦੱਸਿਆ ਉਹਨੇ, ਤੇ ਸੱਚੇ ਪਾਤਸ਼ਾਹ ਚਾਬੀਆਂ ਦਾ ਗੁੱਛਾ ਪਰੇ ਨੂੰ ਕਰ ਦਿੱਤਾ। ਸਿੱਖ ਕਹਿੰਦੇ ਸੱਚੇ ਪਾਤਸ਼ਾਹ ਹੁਣ ਲੋੜ ਵੀ ਆ ਤੇ ਤੁਸੀਂ ਪਰੇ ਕਿਉਂ ਕਰਤਾ? ਸੱਚੇ ਪਾਤਸ਼ਾਹ ਹੁਕਮ ਕੀਤਾ ਇਹ ਕਲੇ ਦੀ ਜਾੜਿਆ, ਇੰਨੇ ਲੋਕ ਮਰਨੇ ਇਹਦੇ ਪਿੱਛੇ, ਸਾਨੂੰ ਨਹੀਂ ਚਾਹੀਦਾ, ਮੈਂ ਨਹੀਂ ਆਪਣੇ ਸਿੱਖ ਮਰਵਾਉਣੇ। ਮੈਨੂੰ ਟਾਈਮ ਇਜਾਜ਼ਤ ਨਹੀਂ ਦਿੰਦਾ, ਮੈਂ ਇੱਕ ਮਿੰਟ 'ਚ ਗੱਲ ਕਰ ਹੀ ਲਵਾਂ। ਇੱਥੇ ਸਾਡੇ ਭੈਣੀ ਸਾਹਿਬ ਨਾ ਕਿਸੇ ਨੇ ਆ ਕੇ, ਆਹ ਸੁਰਿੰਦਰ ਸਿੰਘ ਜੀ ਲੁਧਿਆਣੇ ਵਾਲੇ ਆਉਂਦੇ ਆ ਨਾ, ਇਹਦੀ ਸਿਫਾਰਿਸ਼ ਆ ਕੇ ਕੀਤੀ ਕਿਸੇ ਨੇ ਆ ਕੇ, ਮੈਨੂੰ ਸਾਨੂੰ ਨਹੀਂ ਯਾਦ ਰਿਹਾ, ਤੇ ਸੱਚੇ ਪਾਤਸ਼ਾਹ ਨੂੰ ਆਖਿਆ ਸੱਚੇ ਪਾਤਸ਼ਾਹ ਇੱਕ ਆਪਣਾ ਵੀ MLA ਖੜਾ ਕਰ ਦਿਓ, ਪੈਸਾ ਬਥੇਰਾ ਆਪਾਂ ਨੂੰ ਜਿਤਾ ਦਿੰਦੇ ਹਾਂ ਬੰਦੇ ਮਗਰ ਪੈ ਕੇ। ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕੀਤਾ ਤੇ ਮੈਨੂੰ ਲੋੜ ਹੈ, ਦੇਖੋ ਮੈਂ ਕੰਮ ਲਾਉਣਾ, ਮੈਂ ਮਰਵਾਉਣਾ ਨਹੀਂ ਹੈ ਇਹਨੂੰ, ਮੇਰੇ ਕੋਲ ਬਚਨੇ 2 ਨੰਬਰ ਕੋਠੀ ਵਿੱਚ ਹੋਇਆ ਮੇਰੇ ਸਾਹਮਣੇ, ਵੀ ਮੈਂ ਇਹਨੂੰ ਮਰਵਾਉਣਾ ਨਹੀਂ ਹੈ, ਸਾਨੂੰ ਨਹੀਂ ਇਹਦੀ ਲੋੜ। 22 MLA ਪੰਜਾਬ 'ਚੋਂ ਸਿੱਖ ਬਣੇ, 22 ਦੇ 22 ਉਗਰਵਾਦੀਆਂ ਨੇ ਮਾਰ ਦਿੱਤੇ, ਜੇ ਸਾਡਾ ਸਿੱਖ ਬਣਿਆ ਹੁੰਦਾ ਉਹਨੂੰ ਨਾ ਮਾਰ ਦਿਓ। सच्चे पातशाह कहता मैं मरवाड़ा नहीं, उन्होंने एमएलए नहीं बन दिता, वह चीज ने छड़ दिता। गुस्सा मन ना हंडाए, देही रोग ना लगे, जिथो रोग लगते वो काम ही ना करो। देही रोग ना लगे पल्ले सब कुछ पाए तो सारा कुछ ही पल्ले, तो देही या रोग होर की चाहिए, फिर पल्ले भी सारे सुख तो देह भी या रोग होर चाहिए की आ। ओदे वास्ते काम ते क्रोध दोवें छड़ने पैणगे। काम क्रोध संगत दुर जानकी ताते आहने सुभागो, जिहड़ा काम की गल करदा ओदे लागे ना खलो, जिहड़ा क्रोध की गल करदा ओदे लागे भी ना खलो। इन्नी गल जे पल्ले बलन ते असीं सदा सुखी हो सकदे आ। सति श्री अकाल। बोलदे वादा घाटा हो गया तो माफ करना, जिम्मेवारी भी एक ऐसी गल होंदी है। मैं उत्थे भोग पा के थोड़ी कथा करके मैं दौड़ के आया, जल वर्तन असीं टाइम ही नहीं रहा। कल ना पोथी चक के लिया तो पोथी होर ही कोई आ गई। फिर मैं कहा चंगा भी जो गुरु अज कृपा करो फिर वही सही, जो गुरु ने कृपा की मैं तुम सुनाता कुछ चंगा लग्या पल्ले बन लियो, नहीं तो खिमा कर दियो। सत श्री अकाल।